पुराना सोडी फर्नीचर हर घर की पहचान बन चुके हैं।
वो फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर वधिया क्वालिटी ते डिस्काउंटेड प्राइस ते मिल जाता सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीद को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
की तुसी अपने शहर नू एक स्टाइलिश नवी SUV दे विच एक्सप्लोर करना चाहंदे हो, ते अज ही अपना सफर 2023 दी फोर्ड एस्केप, जो के गैस हाइब्रिड और प्लग इन हाइब्रिड दे विच अवेलेबल है, 13 तो वड्डी टच स्क्रीन दे नाल शुरू करो। अपने शहर दे नाल जुड़े रहो और एतमाद दे नाल ड्राइव करो। तुहानू 1.99% दा APR परचेस फाइनेंसिंग 60 महीनियां तक सिलेक्ट 2023 एस्केप मॉडल्स ते भी मिल सकदा है। ज्यादा जानकारी वास्ते विजिट करो टोरंटो एरिया दे फोर्ड डीलर नू अच्छी।
रियल एस्टेट दी दुनिया विच थोड़ी कामयाबी एग्जीक्यूटिव होम्स रियल्टी, जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, VIP एक्सेस टू प्री कंस्ट्रक्शन प्रोजेक्ट्स, 1-on-1 सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस विद प्राइवेट रूम, इन हाउस मॉर्गेज एंड लॉयर्स टीम, इन हाउस प्रोजेक्ट्स, इन्वेस्टमेंट अपॉर्चुनिटी। फिर देर का दी आओ ते ज्वाइन करो एग्जीक्यूटिव होम्स रियल्टी, या कॉल करो 905-890-1300 या विजिट करो ehrb.ca।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवैल्यूएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM दिया नशरियात सुनन ते हालात हाजरा तो बाखबर रहन दे वास्ते न्यूज इंफॉर्मेशन एनालिसिस इलेक्ट्रिक गड्डियां दे विच ई आवाज ऑफिशियल ऐप या साडी वेबसाइट eawaz.com, लोकल नंबर 6478724900।
हुण सुनो देश ते दुनिया दिया ताजा खबरां ते उना दा विश्लेषण हर सोमवार तो शुक्रवार सवेरे 8 बजे तो 10 बजे तक। खास प्रोग्राम करंट अफेयर्स विद रमनजीत सिद्धू। साडे इस प्रोग्राम दे विच जुड़न दे लई कोई सलाह, मशवरा जां फिर जानकारी देन दे लई तुसी साडे स्टूडियो नंबर ते कॉल भी कर सकने हो। फोन नंबर नोट कर लो 416-620-1778, यानी 416-620-1778, ओनली ऑन 770 AM।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਕੰਜ਼ਰਵੇਟਿਵਾਂ ਦਾ 3 ਰੋਜ਼ਾ ਇਜਲਾਸ ਹੋਇਆ ਸ਼ੁਰੂ। ਵਿਆਜ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਬੈਂਕ ਆਫ ਕੈਨੇਡਾ। ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਬੱਚੇ ਤੇ 2 ਬਾਲਗਾਂ ਨੂੰ ਜ਼ਖਮੀ ਕਰਨ ਵਾਲੇ ਗੋਲੀਕਾਂਡ ਦੀ ਜਾਂਚ ਕਰ ਰਹੀ ਹੈ ਪੁਲਿਸ। ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ 'ਚ ਜਨਤਕ ਜਾਂਚ ਵਾਸਤੇ ਫੈਡਰਲ ਸਰਕਾਰ ਨੂੰ ਲੱਭਿਆ ਜੱਜ। ਹੁਣ ਖਬਰਾਂ ਵਿਸਥਾਰ ਨਾਲ। ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਕਿਊਬਿਕ ਸਿਟੀ ਦੇ ਵਿੱਚ ਆਪਣਾ 3 ਰੋਜ਼ਾ ਇਜਲਾਸ ਸ਼ੁਰੂ ਕੀਤਾ ਜਾ ਰਿਹਾ। ਪਹਿਲੇ ਦਿਨ ਦੀ ਸ਼ੁਰੂਆਤ ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਦੇ ਵੱਲੋਂ ਜਸਟਿਨ ਟਰੂਡੋ ਦੇ ਖਿਲਾਫ ਭਾਸ਼ਣ ਦੇ ਕੇ ਕੀਤੀ ਗਈ। ਪੋਲੀਏਵਰ ਨੇ ਦੋਸ਼ ਲਗਾਇਆ ਕਿ ਟਰੂਡੋ ਦੇ 8 ਸਾਲ ਸੱਤਾ ਦੇ ਵਿੱਚ ਰਹਿਣ ਕਾਰਨ ਹੀ ਕੋਸਟ ਆਫ਼ ਲਿਵਿੰਗ ਹਾਊਸਿੰਗ ਦੀਆਂ ਕੀਮਤਾਂ, ਜੁਰਮ, ਨਸ਼ਿਆਂ ਤੇ ਅਵਿਵਸਥਾ ਵਿੱਚ ਵਾਧਾ ਹੋਇਆ।
ਪੋਲੀਵਰ ਨੇ ਆਖਿਆ ਕਿ ਟਰੂਡੋ ਚਾਹੁੰਦੇ ਨੇ ਕਿ ਅਸੀਂ ਆਪਣੇ ਅਤੀਤ ਮਿਟਾ ਦੇਈਏ, ਆਪਣੇ ਭਵਿੱਖ ਨੂੰ ਰੱਦ ਕਰ ਦਈਏ ਤੇ ਦੇਸ਼ ਵਿਚ ਇਸ ਸਮੇਂ ਫੈਲੇ ਹੋਏ ਅਨਿਆਇ ਵਾਲੇ ਮਾਹੌਲ ਦੇ ਵਿਚ ਦਬ ਘੁੱਟ ਕੇ ਰਹੀਏ। ਉਨ੍ਹਾਂ ਨੇ ਆਖਿਆ ਕਿ ਦੂਜੇ ਪਾਸੇ ਕੰਜ਼ਰਵੇਟਿਵ ਕਾਮਨ ਸੈਂਸ ਵਾਲਾ ਪਲਾਨ ਲਿਆ ਰਹੇ ਨੇ ਜਿਸ ਦੇ ਨਾਲ ਇਕ ਵਾਰੀ ਫਿਰ ਦੇਸ਼ ਦੁਨੀਆਂ ਵਿਚ ਆਜ਼ਾਦ ਮੁਲਕ ਦਾ ਦਰਜਾ ਹਾਸਲ ਕਰ ਸਕੇਗਾ। ਇਜਲਾਸ 3 ਦਿਨ ਚੱਲੇਗਾ ਜਿੱਥੇ ਪਾਲਿਸੀ ਬਾਰੇ ਬਹਿਸ ਹੋਵੇਗੀ ਤੇ ਹੋਰਨਾਂ ਬੁਲਾਰਿਆਂ ਤੇ ਵਿਚਾਰ ਸੁਣੇ ਜਾਣਗੇ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਲੋਗੋ ਦਾ ਖੁਲਾਸਾ ਵੀ ਕੀਤਾ ਹੈ। ਹੁਣ ਇਹ ਲੋਗੋ ਕੰਜ਼ਰਵੇਟਿਵਾਂ ਦੇ ਸੀ ਦੀ ਥਾਂ ਮੈਪਲ ਲੀਫ ਵਾਲਾ ਹੋਵੇਗਾ। ਇਸ ਦੌਰਾਨ ਬ੍ਰੈਂਪਟਨ ਵੈਸਟ ਦੇ ਇਲੈਕਟੋਰਲ ਡਿਸਟ੍ਰਿਕਟ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਤੇ ਅਤੀਤ ਦੇ ਵਿਚ ਉਮੀਦਵਾਰ ਰਹਿ ਚੁੱਕੇ ਮੁਰਾਰੀ ਲਾਲ ਥਾਪਲਿਆਲ ਨੇ ਆਖਿਆ ਕਿ ਪੋਲੀਏਵਰ ਦਮਦਾਰ ਆਗੂ ਨੇ ਤੇ ਉਹ ਕੰਜ਼ਰਵੇਟਿਵ ਨੀਤੀਆਂ ਨੂੰ ਲੈ ਕੇ ਬਹੁਤ ਸਪਸ਼ਟ ਹਨ। ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਵੀਰਵਾਰ ਨੂੰ ਆਖਿਆ ਕਿ ਲੰਬੇ ਸਮੇਂ ਤੋਂ ਮਹਿੰਗਾਈ ਜ਼ਿਆਦਾ ਰਹਿਣ ਦੇ ਕਾਰਨ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਦੇ ਵਿਚ ਹੋਰ ਵਾਧਾ ਕਰਨਾ ਪੈ ਸਕਦੈ। ਸੈਂਟਰਲ ਬੈਂਕ ਦੇ ਵੱਲੋਂ ਆਪਣੀਆਂ ਵਿਆਜ ਦਰਾਂ ਸਥਿਰ ਰੱਖਣ ਦੇ ਕੀਤੇ ਐਲਾਨ ਤੋਂ ਇਕ ਦਿਨ ਬਾਅਦ ਕੈਲਗਰੀ ਦੇ ਚੈਂਬਰ ਆਫ ਕਮਰਸ ਵਿਚ ਭਾਸ਼ਣ ਦਿੰਦਿਆਂ ਮੈਕਲਮ ਨੇ ਗੱਲ ਆਖੀ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਪਿਛਲੇ ਹਫ਼ਤੇ ਇਹ ਰਿਪੋਰਟ ਕੀਤੀ ਗਈ ਸੀ ਕਿ ਦੂਜੀ ਛਿਮਾਹੀ ਦੇ ਵਿਚ ਅਰਥਚਾਰਾ ਸੁੰਗੜਿਆ ਜਦਕਿ ਬੇਰੁਜ਼ਗਾਰੀ ਦਰ ਪਿਛਲੇ 3 ਮਹੀਨਿਆਂ ਤੋਂ ਵਧਦੀ ਰਹੀ ਹੈ। ਮੈਕਲਮ ਨੇ ਵੀਰਵਾਰ ਨੂੰ ਆਖਿਆ ਕਿ ਸੈਂਟਰਲ ਬੈਂਕ ਦੀ ਗਵਰਨਿੰਗ ਕਾਉਂਸਲ ਨੇ ਵੀ ਇਸ ਗੱਲ ਉਤੇ ਸਹਿਮਤੀ ਪ੍ਰਗਟਾਈ ਹੈ ਕਿ ਵਿਆਜ ਦਰਾਂ ਦੇ ਵਿਚ ਹੋਰ ਵਾਧਾ ਕੀਤਾ ਜਾਣਾ ਚਾਹੀਦੈ। ਜੁਲਾਈ ਵਿਚ ਕੈਨੇਡਾ ਚ ਮਹਿੰਗਾਈ ਦਰ 3.3 ਫੀਸਦੀ ਸੀ ਪਰ ਬੈਂਕ ਆਫ਼ ਕੈਨੇਡਾ ਦਾ ਮੰਨਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਮਹਿੰਗਾਈ ਚ ਵਾਧਾ ਹੋਵੇਗਾ ਤੇ ਫਿਰ ਇਸ ਵਿਚ ਗਿਰਾਵਟ ਆਏਗੀ। ਗ੍ਰੇਟਰ ਟੋਰਾਂਟੋ ਏਰੀਆ ਦੇ ਵਿਚ ਗੱਡੀਆਂ ਚੋਰੀਆਂ ਕਰਨ ਵਾਲੇ ਇਕ ਗਿਰੋਹ ਦਾ ਪੀਲ ਰੀਜਨਲ ਪੁਲਿਸ ਦੇ ਵੱਲੋਂ ਪਰਦਾਫਾਸ਼ ਕੀਤਾ ਗਿਆ। ਇਸ ਗਿਰੋਹ ਦੇ 6 ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਤੇ ਉਨ੍ਹਾਂ ਉਤੇ 40 ਚਾਰਜਿਸ ਲਗਾਏ ਗਏ ਨੇ। ਵੀਰਵਾਰ ਨੂੰ ਪੁਲਿਸ ਨੇ ਆਖਿਆ ਕਿ ਪ੍ਰੋਜੈਕਟ 20 ਸਤੰਬਰ 2022 ਵਿਚ ਸ਼ੁਰੂ ਕੀਤਾ ਗਿਆ। ਪੀਲ ਰੀਜਲ ਤੇ GT ਦੀ ਗੱਡੀਆਂ ਦੀ ਲਗਾਤਾਰ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ 1 ਸਾਲ ਤੋਂ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਾਂਚਕਾਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਚੋਰੀ ਕੀਤੀਆਂ ਗਈਆਂ ਕਈ ਗੱਡੀਆਂ ਨੂੰ ਸੋਧਣ ਤੋਂ ਬਾਅਦ ਉਨ੍ਹਾਂ ਨੂੰ ਜਾਲੀ ਤੌਰ ਉਤੇ ਮੁੜ ਰਜਿਸਟਰ ਕਰਵਾਇਆ ਗਿਆ ਅਤੇ ਗੈਰ ਕਾਨੂੰਨੀ ਤੌਰ ਉਤੇ ਇਹ ਗੱਡੀਆਂ ਲੋਕਾਂ ਨੂੰ ਵੇਚੀਆਂ ਗਈਆਂ ਤੇ ਗੱਡੀਆਂ ਦੇ ਵਿਨ ਨੰਬਰ ਵੀ ਬਦਲ ਦਿੱਤੇ ਗਏ ਨੇ। ਪੁਲਿਸ ਨੇ ਦਸਿਆ ਕਿ ਇਸ ਮਾਮਲੇ ਵਿਚ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਉਤੇ 42 ਚਾਰਜਿਸ ਲਗਾਏ ਗਏ ਨੇ ਤੇ ਉਨ੍ਹਾਂ ਦੇ ਕੋਲੋਂ$1.95 million ਮੁੱਲ ਦੀਆਂ 22 ਗੱਡੀਆਂ ਬਰਾਮਦ ਕੀਤੀਆਂ ਗਈਆਂ ਨੇ। ਇਨ੍ਹਾਂ ਗੱਡੀਆਂ ਵਿਚ 13 ਲੈਂਡ ਰੋਵਰਸ, 2 ਪੋਰਸ਼, 5 ਡੋਜ਼ ਰੈਮਜ਼, 1 ਹੋਂਡਾ CRV ਤੇ ਕੈਡੀਲੈਕ SRX ਸ਼ਾਮਲ ਹੈ। ਡਿਪਟੀ ਚੀਫ ਮਾਰਕ ਐਂਡਰੂ ਨੇ ਆਖਿਆ ਕਿ ਪੁਲਿਸ ਨੂੰ ਸ਼ੱਕ ਹੈ ਕਿ ਪੀਲ ਦੀ ਯੋਕ ਰੀਜਨ ਦੇ ਵਿਚ ਕੀਤੀਆਂ ਗਈਆਂ ਚੋਰੀਆਂ ਨੂੰ ਵੀ ਇਸ ਗਰੁੱਪ ਦੇ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੋਵੇਗਾ। ਇਸ ਦੌਰਾਨ ਟੋਰਾਂਟੋ ਦੇ 27 ਸਾਲਾ ਰਾਬਰਟ ਰਮਨਰੀਨ, ਬ੍ਰੈਂਪਟਨ ਦੇ 32 ਸਾਲਾ ਗਜ਼ਟ ਕਰੁਣਾਨਿਧੀ, ਬ੍ਰੈਂਪਟਨ ਦੇ 23 ਸਾਲਾ ਰਿਆਜ਼ ਮੁਹੰਮਦ, ਮਿਸੀਸਾਗਾ ਦੇ 29 ਸਾਲਾ ਵੈਨ ਜਾਰਜ ਸੰਜੇਕਲੀ ਤੇ ਮਿਸੀਸਾਗਾ ਦੇ 25 ਸਾਲਾ ਹੈਪੀ ਸੌਨ, ਟੋਰਾਂਟੋ ਦੇ 36 ਸਾਲਾ ਓਨੇਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰਾਂ ਨੇ ਦਸਿਆ ਕਿ ਕੈਲਵਿਨ ਪੀਕੌਕ ਨਾਂ ਤੇ 39 ਸਾਲਾ ਵਿਅਕਤੀ ਦੀ ਪੁਲਿਸ ਨੂੰ ਅਜੇ ਭਾਲ ਹੈ ਤੇ ਇਕ ਹੋਰ ਮਸ਼ਕੂਕ ਦੀ ਪਹਿਚਾਣ ਕਰਨ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਸੈਂਟ ਲਾਰੈਂਸ ਮਾਰਕੀਟ ਦੇ ਨੇੜੇ ਅੰਡਰਗਰਾਊਂਡ ਪਾਰਕਿੰਗ ਗੈਰਾਜ ਦੇ ਵਿਚ ਗੋਲੀਆਂ ਚਲਾ ਕੇ ਇਕ ਬੱਚੇ ਤੇ 2 ਬਾਲਕਾਂ ਨੂੰ ਜ਼ਖਮੀ ਕਰਨ ਵਾਲੇ ਮਸ਼ਕੂਕਾਂ ਦੀ ਪੁਲਿਸ ਭਾਲ ਕਰ ਰਹੀ ਹੈ। ਇਸ ਸ਼ੂਟਿੰਗ ਦੇ ਬਾਰੇ ਪੁਲਿਸ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕਰ ਰਹੀ ਹੈ। 12 ਅਗਸਤ ਨੂੰ ਪੁਲਿਸ ਨੂੰ ਸ਼ਾਮੀ 6 ਵਜੇ ਦੇ ਨੇੜੇ ਤੜੇ ਤੇ ਐਸਪਲਾਨੇਡ ਦੇ ਪ੍ਰਿੰਸ ਸਟਰੀਟ ਏਰੀਆ ਦੇ ਵਿਚ ਸ਼ੂਟਿੰਗ ਦੀਆਂ ਰਿਪੋਰਟਾਂ ਮਿਲੀਆਂ। ਮੌਕੇ ਉਤੇ ਪੁਲਿਸ ਨੂੰ 3 ਵਿਅਕਤੀ ਗੋਲੀ ਲੱਗਣ ਦੇ ਕਾਰਨ ਜ਼ਖਮੀ ਹਾਲਤ ਵਿਚ ਮਿਲੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਸ਼ਕੂਕ ਅੰਡਰਗਰਾਊਂਡ ਪਾਰਕਿੰਗ ਗੈਰਾਜ ਚ ਗੱਡੀ ਲੈ ਗਏ ਤੇ ਉਨ੍ਹਾਂ ਨੇ ਕਈ ਵਾਰ ਗੋਲੀਆਂ ਚਲਾਈਆਂ। ਇਹ ਗੋਲੀਆਂ ਦੂਜੀ ਕਾਰ ਵਿਚ ਮੌਜੂਦ 2 ਬਾਲਗਾਂ ਦੇ ਇਕ ਬੱਚੇ ਨੂੰ ਲੱਗੀਆਂ। ਉਸ ਸਮੇਂ ਪੁਲਿਸ ਨੇ ਦਸਿਆ ਕਿ 2 ਪੁਰਸ਼ਾਂ ਜਿਨ੍ਹਾਂ ਵਿਚ ਇਕ ਦੀ ਉਮਰ 50 ਵਿਆਂ ਦੀ ਤੇ ਦੂਜੇ ਦੀ 80 ਵਿਆਂ ਦੇ ਵਿਚ ਸੀ, ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪਰ ਪੁਲਿਸ ਨੇ ਬਾਅਦ ਵਿਚ ਆਖਿਆ ਕਿ ਦੋਵਾਂ ਦੀ ਹਾਲਤ ਸਥਿਰ ਹੈ ਤੇ ਇਕ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਕਈ ਮਹੀਨਿਆਂ ਦੀ ਜਦੋਜਹਿਦ ਤੋਂ ਬਾਅਦ ਫੈਡਰਲ ਸਰਕਾਰ ਨੇ ਚੋਣਾਂ ਦੇ ਮਾਮਲੇ ਦੇ ਵਿਚ ਵਿਦੇਸ਼ੀ ਦਖਲ ਸਬੰਧੀ ਜਨਤਕ ਜਾਂਚ ਕਰਵਾਉਣ ਦੇ ਲਈ ਆਖਿਰਕਾਰ ਇਕ ਜੱਜ ਲਾਭੀ ਗਿਆ। ਸਰਕਾਰੀ ਸੂਤਰਾਂ ਦੇ ਅਨੁਸਾਰ ਕਿਊਬੇ ਕੋਰਟ ਆਫ਼ ਅਪੀਲ ਦੀ ਜੱਜ ਮੈਰੀ ਜੋਸੀ ਹੋਂਗ ਇਸ ਜਾਂਚ ਦੀ ਅਗਵਾਈ ਕਰੇਗੀ। ਇਸ ਦੌਰਾਨ ਚੀਨ ਤੋਂ ਇਲਾਵਾ ਹੋਰਨਾਂ ਮੁਲਕਾਂ ਦੇ ਵੱਲੋਂ ਕੀਤੀ ਜਾਣ ਵਾਲੀ ਦਖਲਅੰਦਾਜ਼ੀ ਦੇ ਪੱਖ ਨੂੰ ਹੀ ਫਰੋਲਿਆ ਜਾਵੇਗਾ। ਪਬਲਿਕ ਸੇਫਟੀ, ਡੈਮੋਕਰੈਟਿਕ ਇੰਸਟੀਚਿਊਸ਼ਨ ਤੇ ਇੰਟਰ ਗਵਰਨਮੈਂਟਲ ਅਫੇਅਰਸ ਡੋਮਿਨਿਕ ਲਿਬਲੌਂਗ ਦੇ ਵੱਲੋਂ ਇਸ ਸਬੰਧੀ ਨਿਯਮਾਂ ਤੇ ਟਾਈਮ ਲਾਈਨ ਬਾਰੇ ਜਾਂਚ ਵੀਰਵਾਰ ਨੂੰ ਕੀਤੀ ਜਾਵੇਗੀ। ਇਹ ਫੈਸਲਾ ਵੀ ਕਈ ਮਹੀਨਿਆਂ ਤੱਕ ਵਿਰੋਧੀ ਧਿਰਾਂ ਦੇ ਕੁਝ ਨੈਸ਼ਨਲ ਸਿਕਿਉਰਿਟੀ ਵੱਲੋਂ ਜਨਤਕ ਜਾਂਚ ਕਰਵਾਉਣ ਦੇ ਲਈ ਕੀਤੀ ਜਾ ਰਹੀ ਮੰਗ ਤੋਂ ਬਾਅਦ ਸਾਹਮਣੇ ਆਇਆ। ਜ਼ਿਕਰਯੋਗ ਹੈ ਕਿ 2019 ਤੇ 2021 ਦੀਆਂ ਫੈਡਰਲ ਚੋਣਾਂ ਦੇ ਦਰਮਿਆਨ ਚੀਨ ਵੱਲੋਂ ਦਖਲ ਅੰਦਾਜ਼ੀ ਕਰਨ ਦੇ ਮਾਮਲੇ ਨੇ ਕਾਫੀ ਧੁੱਲ ਫੜਿਆ ਸੀ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਲਈ ਡੇਵਿਡ ਜੌਨਸਟਨ ਨੂੰ ਸਪੈਸ਼ਲ ਰਿਪੋਰਟਰ ਨਿਯੁਕਤ ਕੀਤਾ ਗਿਆ, ਪਰ ਇਸ ਦੀ ਚੁਫੇਰ ਨੁਕਤਾਚੀਨੀ ਹੋਣ ਤੋਂ ਬਾਅਦ ਜੌਨਸਟਨ ਨੂੰ ਅਸਤੀਫਾ ਦੇਣਾ ਪਿਆ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। ਕੰਜ਼ਰਵੇਟਿਵਾਂ ਦਾ 3 ਰੋਜ਼ਾ ਇਜਲਾਸ ਹੋਇਆ ਸ਼ੁਰੂ। ਵਿਆਜ ਦਰਾਂ ਦੇ ਵਿਚ ਮੁੜ ਵਾਧਾ ਕਰ ਸਕਦਾ ਬੈਂਕ ਆਫ਼ ਕੈਨੇਡਾ। ਗੱਡੀਆਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਪੁਲਿਸ ਨੇ ਬੱਚੇ ਤੇ ਦੋ ਬਾਲਕਾਂ ਨੂੰ ਜ਼ਖਮੀ ਕਰਨ ਵਾਲੇ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ ਪੁਲਿਸ। ਇਸ ਨਾਲ ਹੀ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ, ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे। जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6747702 VTEI।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दोष इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs de vich thoda bahut bahut swagat hai ji. Good morning, assalamu alaikum. Aur 8 September 2023 aaj di tareekh hai aur 8 baj ke sveer de 11 minute ka sama. Studio da number 416 6 2 0 1 7 7 8 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਦੇ ਵੀ ਸ਼ਾਮਿਲ ਹੋ ਸਕਦੇ ਹੋ। ਤੇ ਥੋੜੀ ਜਿਹੀ ਪਰਸਨਲ ਦੀ ਗੱਲ ਕਰ ਲੈਂਦੇ ਹਾਂ ਮਾਮੂਲੀ ਜੀ। ਵੈਸੇ ਤਾਂ ਸਾਰੀਆਂ ਗੱਲਾਂ ਚੋਂ ਪਰਸਨੈਲਿਟੀ ਤੁਹਾਡੀ ਝਲਕਦੀ ਓ ਰਹਿੰਦੀ ਹੈ। ਕਹਿਣ ਨੂੰ ਕਹਿ ਦਈਏ ਵੀ ਮੈਂ ਆਹ ਕੰਮ ਕਰਦਾ ਰਿਹਾ, ਮੈਂ ਇਸ ਅਹੁਦੇ ਤੇ ਕੰਮ ਕੀਤਾ, ਮੈਂ ਇਹੀ ਜਿਹੀ ਪੜ੍ਹਾਈ ਪੜ੍ਹੀ ਹੈ। ਅਗਲਾ ਕਹਿੰਦਾ ਤੂੰ ਮੂੰਹੋਂ ਦੋ ਲਾਈਨਾਂ ਤਾਂ ਬੋਲ, ਤੂੰ ਦੋ ਫਿਕਰੇ ਬੋਲ, ਕੁਛ ਅਲਫਾਜ਼ ਕੱਢ ਕੇ ਅਸੀਂ ਅੰਦਾਜ਼ਾ ਲਗਾ ਲੈਣਾ ਕਿ ਇਹਦੇ ਵਿੱਚ ਕਿੰਨਾ ਗੱਪ ਹੈ ਤੇ ਕਿੰਨਾ ਸੱਚ ਹੈ। ਉਹ ਮੇਰੇ ਵੀ ਘਰੇ ਇਹੀ ਹੁੰਦਾ ਸੀ ਮੇਰੇ ਨਾਨਾ ਜੀ ਨੂੰ ਕਿ ਲਿਖਣ ਪੜ੍ਹਨ ਵਾਲਾ ਕੰਮ ਕਰ ਲਾ, ਕੋਈ ਅਧਿਆਪਨ ਟੀਚਿੰਗ ਚ ਚਲੇ ਜਾ। ਤੇ ਮੈਂ ਕਿਹਾ ਨਹੀਂ, ਆਪਾਂ ਨੂੰ ਨਾ ਪੈਸੇ ਤੇ ਤਾਕਤ ਦੀ ਬਹੁਤ ਲੋੜ ਹੈ, ਤੇ ਪੱਤਰਕਾਰੀ ਵਰਗਾ ਗੁੰਡਾ ਜਿਹਾ ਕਿਸਮ ਦਾ ਧੰਦਾ ਕਹਿੰਦਾ ਹੁੰਦਾ ਸੀ ਮੈਨੂੰ ਕਿ ਘੱਟੋ ਘੱਟ ਜੇ ਆਪਾਂ ਕਿਸੇ ਨਾਲ ਧੱਕਾ ਨੀ ਕਰਨਾ ਤਾਂ ਆਪਣੇ ਨਾਲ ਧੱਕਾ ਨੀ ਹੋਊਗਾ ਤੇ ਪੈਸੇ ਵੀ ਬਣ ਜਾਣਗੇ, ਤਨਖਾਹਾਂ ਵੀ ਚੰਗੀਆਂ ਮਿਲ ਜਾਂਦੀਆਂ ਨੇ। ਉਹ ਬਹੁਤਾ ਪੈਸੇ ਪੂਸੇ ਵਾਲਾ ਕੰਮ ਤਾਂ ਸੈੱਟ ਨੀ ਆਇਆ, ਤੇ ਧੱਕੇ ਧੁੱਕੇ ਜੇ ਤਾਂ ਚਲੋ ਘੱਟ ਹੀ ਖਾਧੇ ਆ ਤੇ ਬਚਾਅ ਹੁੰਦਾ ਰਿਹਾ। ਪਰ ਜੋ ਸ਼ਾਇਰਾਨਾ ਤਬੀਅਤ ਬਣਨੀ ਚਾਹੀਦੀ ਸੀ ਉਹ ਨੀ ਹੋਈ। ਬਹੁਤ ਜ਼ਿਆਦਾ ਸ਼ਬਦ ਜ਼ਿੰਦਗੀ ਚ ਬੋਲਣੇ ਤੇ ਲਿਖਣੇ ਪੈ ਗਏ, ਜੇ ਕਲਾ ਵੱਲ ਨੂੰ ਚਲੇ ਜਾਂਦੇ ਤਾਂ ਸ਼ਾਇਦ ਇੰਨਾ ਜ਼ੋਰ ਨਹੀਂ ਸੀ ਮਾਰਨਾ ਪੈਣਾ, ਤੇ ਨਾਲੇ ਗੱਲ ਵੀ ਬੜੀ ਪਤੇ ਦੀ ਕਹਿੰਦੇ, ਕੋਈ ਮਾਰਕੇ ਦੀ ਗੱਲ ਹੁੰਦੀ, ਕੋਈ ਮਾਕੂਲ ਗੱਲ ਹੁੰਦੀ ਦੁਨੀਆਂ ਦੇ ਹਿਸਾਬ ਨਾਲ। ਪੱਤਰਕਾਰੀ ਅੱਜ ਦੀ ਗੱਲ ਕੀਤੀ ਤੇ ਅੱਜ ਇਹ ਖਤਮ ਹੈ, ਅਗਲੇ ਇੱਕ ਘੰਟੇ ਬਾਅਦ ਇਹ ਪ੍ਰੋਗਰਾਮ ਕਈ ਵਾਰ ਕਿਸੇ ਕੰਮ ਦਾ ਨਹੀਂ ਹੁੰਦਾ। ਹਾਂ, ਜੇਕਰ ਤੁਸੀਂ ਇਹਦੇ ਵਿੱਚ ਕੁਛ ਭਰ ਸਕਦੇ ਹੋਵੋ ਫਿਰ ਇਹ ਪ੍ਰੋਗਰਾਮ ਯਾਦਗਾਰੀ ਵੀ ਹੋ ਸਕਦੇ ਨੇ। ਤੇ ਕੁਛ ਇੱਕ ਕਵਿਤਾਵਾਂ ਨੇ, ਅੱਜ ਮੇਰਾ ਦਿਲ ਨਹੀਂ ਕਰਦਾ ਵੀ ਕਿੱਧਰ, ਪਰ ਮੈਂ ਬੋਰ ਕਰਨ ਵਾਲੀਆਂ ਕਵਿਤਾਵਾਂ ਨਾ ਪੜ੍ਹਦਾ ਤੇ ਨਾ ਸੁਣਾਉਣਾ। ਤੇ ਕੁਛ ਇੱਕ ਗੱਲਾਂ ਇਹਨਾਂ ਦੇ ਵਿੱਚੋਂ ਲੱਭ ਕੇ ਦੇਖਦੇ। ਇੱਕ ਤਾਂ ਅਲੀ ਜ਼ਾਰਯੂਨ ਸਾਹਿਬ ਦੀ ਸ਼ਾਇਰੀ ਰਾਤ ਥੋੜੀ ਜਿਹੀ ਪੜ੍ਹਨ ਸੁਣਨ ਨੂੰ ਮਿਲੀ। ਪਾਕਿਸਤਾਨ ਦੇ ਵਿੱਚ ਇਹ ਪੈਦਾ ਹੋਏ ਨੇ ਤੇ ਉਮਰ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈ, 1983 ਬੋਰਨ ਨੇ। ਫੈਸਲਾਬਾਦ ਦਾ ਜਨਮ ਹੈ, ਜੌਨ ਏਲੀਆ ਇਹਨਾਂ ਦੇ ਪਿਤਾ ਦਾ ਨਾਂ। ਹਿੰਦੀ, ਫਾਰਸੀ, ਪੰਜਾਬੀ, ਅੰਗਰੇਜ਼ੀ ਜ਼ੁਬਾਨ, ਭਾਸ਼ਾਵਾਂ, ਲੈਂਗੁਏਜਸ ਦੇ ਵਿੱਚ ਇਹ ਪੋਇਟਰੀ ਕਰਦੇ ਨੇ, ਨਜ਼ਮ ਲਿਖਦੇ ਨੇ, ਗੀਤ ਲਿਖਦੇ ਨੇ। ਵਿਚਾਰਧਾਰਕ ਤੌਰ ਦੇ ਉੱਤੇ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਪਾਸੇ ਖੜਿਆ ਦੇਖਿਆ ਜਾ ਸਕਦਾ। ਰਾਤ ਇਹਨਾਂ ਦੀ ਸ਼ਾਇਰੀ ਦਾ ਇੱਕ ਨਮੂਨਾ ਪੜ੍ਹਨ ਨੂੰ ਮਿਲਿਆ ਤੇ ਬਹੁਤ ਵਧੀਆ ਲੱਗਿਆ। ਕੀ ਦੁੱਖ ਹੈ ਦੱਸਦਾ ਕਿਉਂ ਨਹੀਂ, ਕੀ ਦੁੱਖ ਹੈ ਦੱਸਦਾ ਕਿਉਂ ਨਹੀਂ, ਪਾਗਲ ਹੈ ਤਾਂ ਹੱਸਦਾ ਕਿਉਂ ਨਹੀਂ, ਗੱਭਰੂ ਹੈ ਤੇ ਅੱਗੇ ਵਧਣਾ, ਗੱਭਰੂ ਹੈ ਤੇ ਅੱਗੇ ਵਧਣਾ, ਬੁਝਦਲ ਹੈ ਤਾਂ ਨੱਸਦਾ ਕਿਉਂ ਨਹੀਂ। ਉਸ ਚਲਾਕ ਨੂੰ ਇਹ ਗੁੱਸਾ ਏ, ਉਸ ਚਲਾਕ ਨੂੰ ਇਹ ਗੁੱਸਾ ਏ ਮੈਂ ਗੱਲਾਂ ਦੇ ਵਿੱਚ ਫਸਦਾ ਕਿਉਂ ਨਹੀਂ। ਵਾਹ, ਉਸ ਚਲਾਕ ਨੂੰ ਇਹ ਗੁੱਸਾ ਏ, ਮੈਂ ਗੱਲਾਂ ਦੇ ਵਿੱਚ ਫਸਦਾ ਕਿਉਂ ਨਹੀਂ, ਹਰ ਪਾਸੇ ਮੂੰਹ ਮਾਰ ਰਿਹਾ ਹੈ, ਹਰ ਪਾਸੇ ਮੂੰਹ ਮਾਰ ਰਿਹਾ ਹੈ, ਯਾਰ ਤੂੰ ਕਿਧਰੇ ਵਸਦਾ ਕਿਉਂ ਨਹੀਂ, ਕੁਛ ਕਰ ਹੀ ਨਹੀਂ ਰਹੇ। ਉਹ ਇੱਧਰ ਹੀ ਦੇਖ ਜੋ, ਬੁਜ਼ਦਿਲ ਹੀ ਬਣ ਜਾਓ ਕਿ ਤਰੀ ਕਹਿ ਕੇ ਕਿਉਂ ਜਾਂਦਾ ਰਮਨਜੀਤ, ਬੁਜ਼ਦਿਲ ਦੌੜ ਗਿਆ ਜ਼ਿੰਦਗੀ ਤੋਂ। ਕਾਗਜ਼ਾਂ ਚ ਤਾਂ ਲੋਕ ਐਂਟਰ ਕਰ ਲੈਣ ਕਿ ਬੁਜ਼ਦਿਲ ਰਮਨਜੀਤ ਟੱਕਰਿਆ ਸੀ, ਨਾ ਬੁਜ਼ਦਿਲ, ਨਾ ਬਹਾਦਰ, ਨਾ ਗੁਫਤਾਰ ਦਾ ਗਾਜ਼ੀ ਤੇ ਨਾ ਹੀ ਕਿਰਦਾਰ ਦਾ ਗਾਜ਼ੀ, ਸਮਝ ਨਹੀਂ ਆਉਂਦੀ ਕੀ ਹੈ। ਅੱਛਾ, ਇਸੇ ਰੌਲੇ ਦੇ ਵਿੱਚ ਇੱਕ ਹੋਰ ਗੱਲ ਤੁਰਦੀ ਹੈ, ਮਿੱਟੀ ਕੇ ਬਨੇ ਸ਼ਰੀਰ ਕੋ ਯੇ ਗਰੂਰ ਹੋ ਚਲਾ ਹੈ, ਮਿੱਟੀ ਕੇ ਬਨੇ ਜਿਸਮ ਕੋ, ਸ਼ਰੀਰ ਨੂੰ, ਸਰੀਰ ਪੰਜਾਬੀ ਵਾਲੇ ਹਿੰਦੀ ਵਾਲੇ ਸ਼ਰੀਰ ਤੇ ਉਰਦੂ ਪਰਸ਼ੀਅਨ ਜ਼ੁਬਾਨ ਦੇ ਵਿੱਚ ਜਿਸਮ, ਮੱਟੀ ਜਾਂ ਮਿੱਟੀ ਕੇ ਬਨੇ ਸ਼ਰੀਰ ਕੋ ਯੇ ਗਰੂਰ ਹੋ ਚਲਾ ਹੈ ਕਿ ਕੱਪੜੋ ਪਰ ਲਗੀ ਧੂਲ ਉਸਕੀ ਸ਼ਾਨ ਕੰਮ ਕਰ ਦੇਗੀ। ਇੰਨਾ ਹੰਕਾਰ, ਇੰਨਾ ਟੁੱਟੇ ਹੋਏ, ਇੰਨਾ ਬੇਜੜ ਕਿਸਮ ਦੀ ਜ਼ਿੰਦਗੀ, ਰਸੂਲ ਹਮਜ਼ਾ ਤੋਬ ਨੂੰ ਵੀ ਯਾਦ ਕਰਨ ਨੂੰ ਜੀ ਕਰਦਾ। ਅਵਾਰ ਬੋਲੀ, ਕੋਈ ਡੇਢ ਕੁ ਲੱਖ ਦੀ ਬੋਲੀ ਹੁੰਦੀ ਸੀ ਇਹ 80s ਦੇ ਵਿੱਚ। ਸਾਬਕਾ ਸੋਵੀਅਟ ਯੂਨੀਅਨ, ਅਰੈਸਟ ਵਾਇਲ ਸੋਵੀਅਟ ਯੂਨੀਅਨ ਦਾ ਇੱਕ ਪਾਰਟ ਸੀ ਦਾਗਿਸਤਾਨ। ਦਾਗਿਸਤਾਨ ਦੇ ਗੱਲ ਅੱਜ ਕੱਲ੍ਹ ਵੀ ਵੀਡੀਓ ਕੱਢ ਕੇ ਦੇਖੋ, ਇਹੋ ਜਿਹੇ ਕਲਰਫੁੱਲ ਕੱਪੜੇ ਪਾਏ ਹੁੰਦੇ ਨੇ ਨਾ, ਨਜ਼ਾਰੇ ਪੈ ਜਾਂਦੇ ਦਿਲ ਨੂੰ, ਆਹਾ ਜਦੋਂ ਆਪਣੇ ਲੋਕ ਨਾਚ ਨੱਚਦੇ ਆ। ਅਵਾਰ ਉੱਥੋਂ ਦੀ ਬੋਲੀ ਆ ਤੇ ਅਵਾਰ ਬੋਲੀ ਦੇ ਵਿੱਚ ਕਿਤਾਬ ਲਿਖੀ ਗਈ ਮੇਰਾ ਦਾਗਿਸਤਾਨ, ਬਹੁਤ ਲੋਕ ਉਹਨੂੰ ਕੋਟ ਕਰਦੇ ਨੇ। ਤੇ ਮੈਂ ਰਸੂਲ ਹਮਜ਼ਾ ਤੋਂ ਉਹਦੀ ਪੋਇਟਰੀ ਨਹੀਂ ਸੀ ਪੜ੍ਹਦਾ ਹੁੰਦਾ, ਮੈਨੂੰ ਉਹਦੀ ਪ੍ਰੋਜ਼ ਚੰਗੀ ਲੱਗਦੀ ਸੀ। ਪੋਇਟਰੀ ਦੇ ਵਿੱਚ ਵੀ ਮੈਂ ਇੱਕ ਕਵਿਤਾ ਸਾਂਭ ਕੇ ਰੱਖੀ ਹੋਈ ਸੀ, ਅੱਜ ਥੋੜੀ ਜਿਹੀ ਅੰਗਰੇਜ਼ੀ ਚ ਪੜ੍ਹਦੇ ਪਰ ਪੰਜਾਬੀ ਚ ਵੀ ਗੱਲ ਬਣ ਜਾਣੀ ਹੈ। ਯੈਟ ਜਸਟ ਐਜ਼ ਆਈ ਪ੍ਰਿਪੇਅਰ ਟੂ ਡਾਈ ਅਨਨੋਟਿਸਡ ਐਂਡ ਅਨਸੰਗ, ਬਿਨਾਂ ਕਿਸੇ ਨੇ ਮੈਨੂੰ ਗੌਲਿਆ, ਬਿਨਾਂ ਕਿਸੇ ਦੇ ਧਿਆਨ ਆਇਆ ਤੇ ਲੱਗਦਾ ਕਿ ਜਿਵੇਂ ਮੈਂ ਹੁਣ ਮਰਨ ਕੰਢੇ ਪਿਆ। ਆਈ ਹੀਅਰ ਟੂ ਮੈਨ ਗੋ ਪਾਸਿੰਗ ਬਾਏ ਹੂ ਸਪੀਕ ਮਾਈ ਨੇਟਿਵ ਟੰਗ, ਮੈਂ ਤਾਂ ਕਹਿੰਦਾ ਮਰਨ ਕਿਨਾਰੇ ਲੱਗਿਆ ਪਿਆ ਸੀ, ਪਰ ਫਿਰ ਮੈਨੂੰ ਦੋ ਜਾਣੇ ਕੋਲੋਂ ਲੰਘਦੇ ਕਿਤੋਂ ਸੁਣੇ ਕਿ ਉਹ ਤਾਂ ਮੇਰੀ ਜ਼ੁਬਾਨ ਬੋਲ ਰਹੇ ਸੀ, ਮਾਦਰੀ ਜ਼ੁਬਾਨ ਬੋਲ ਰਹੇ ਸੀ। ਇਨ ਅ ਡੀਪ ਰੈਵਿਨ, ਇਨ ਅ ਡੀਪ ਰੈਵਿਨ ਆਈ ਲਾਈ ਅਨਸੀਨ, in a deep ravine I lie unseen, I pine but they with glee. ਕਹਿੰਦਾ ਮੈਂ ਤੇ ਇੱਕ ਪਾਣੀ ਦੀ ਛੋਟੀ ਜਿਹੀ ਕੋਈ ਉੱਥੇ ਨਦੀ ਵਹਿੰਦੀ ਆ ਉਹਦੇ ਚ ਪਿਆ ਤੇ ਮੇਰੇ ਬਾਰੇ ਕੋਈ ਗੋਲ ਨੀ ਰਿਹਾ, ਮੈਨੂੰ ਕੋਈ ਦੇਖ ਨੀ ਰਿਹਾ ਤੇ ਮੈਂ ਉਦਾਸੀਆਂ ਤੇ ਦੁੱਖਾਂ ਚ ਵਿੱਚ ਘਿਰਿਆ ਹੋਇਆ, ਪਰ ਉਹ ਖੁਸ਼ੀ ਦਾ ਤੁਰੇ ਜਾਂਦੇ ਆ। ਰਿਲੇਟ ਦਾ ਵਾਇਲਸ ਆਫ ਵਨ ਹਸਨ, ਦ ਇੰਟ੍ਰੀਗਸ ਆਫ ਅਲੀ, ਉਹ ਦੋਨੇ ਕਿਸੇ ਦੀਆਂ ਗੱਲਾਂ ਕਰਦੇ ਆ। ਕੋਈ ਤਾਂ ਕਿਸੇ ਹਸਨ ਨੂੰ ਕਹਿ ਰਿਹਾ ਕਿ ਛਲ ਕਪਟੀ ਸੀਗਾ, ਕੋਈ ਬੜਾ ਭੈੜਾ ਕੰਮ ਕਰਨ ਵਾਲਾ ਹੈ, ਤੇ ਕੋਈ ਇਸੇ ਤਰ੍ਹਾਂ ਹੀ ਅਲੀ ਨਾਂ ਦੇ ਬੰਦੇ ਦੀਆਂ ਬੁਰਾਈਆਂ ਕਰਦਾ ਜਾ ਰਿਹਾ। ਮੈਨੂੰ ਬੁਰਾਈਆਂ ਚ ਦਿਲਚਸਪੀ ਨਹੀਂ। ਐਂਡ ਐਜ਼ ਆਈ ਹੀਅਰ ਦਾ ਅਵਾਰ ਸਪੀਚ, ਤੇ ਜਦੋਂ ਕਹਿੰਦੀ ਮੇਰੇ ਕੰਨਾਂ ਚ ਮੇਰੀ ਅਵਾਰ ਬੋਲੀ ਪਈ, ਮਾਈ ਸਟਰੈਂਥ ਕਮਸ ਫਲੋਇੰਗ ਬੈਕ, ਮੇਰੇ ਸਰੀਰ ਦੇ ਵਿੱਚ ਕਹਿੰਦਾ ਮੁੜ ਕੇ ਤਾਕਤ ਆਉਣ ਲੱਗੀ। ਦਿਸ ਇਜ਼ ਦਾ ਕਿਉਰ, ਨੋ ਸਕਾਲਰ ਟੀਚ, ਅ ਬਾਮ ਦਾ ਡਾਕਟਰ ਲੈਕ, ਇਹੋ ਜਿਹਾ ਤਾਂ ਕਹਿੰਦਾ ਕੋਈ ਰੱਬੀ ਰੂਹਾਨੀ ਸ਼ਾਂਤੀ ਸਕੂਨ ਤਾਂ ਕੋਈ ਦਾਨਿਸ਼ਵਰ ਵੀ ਨਹੀਂ ਦੇ ਸਕਦੇ, ਕੋਈ ਦਰਵੇਸ਼ ਵੀ ਨਹੀਂ ਦੇ ਸਕਦੇ, ਤੇ ਇਹ ਜੀ ਤਾਂ ਕਹਿੰਦਾ ਕਿਸੇ ਕੋਲ ਬੱਲਮ ਕਿਸੇ ਡਾਕਟਰ ਦੇ ਕੋਲ ਵੀ ਹੈ ਨੀ। ਮੇ ਅਦਰ ਟੰਗਸ ਕਿਉਰ ਅਦਰ ਮੈਨ ਇਨ ਦੇਅਰ ਪਰਟੀਕੁਲਰ ਵੇਜ, ਹੋਰ ਜ਼ੁਬਾਨਾਂ ਦੇ ਲੋਕਾਂ ਨੂੰ ਉਹਨਾਂ ਦੀਆਂ ਜ਼ੁਬਾਨਾਂ ਦੇ ਵਿੱਚ ਰਾਹਤ ਮਿਲਦੀ ਹੋਊ, ਸਕੂਨ ਮਿਲਦਾ ਹੋਊਗਾ, ਜਿਵੇਂ ਦਾ ਵੀ ਉਹ ਲੈਂਦੇ ਹੋਣਗੇ ਆਪੋ ਆਪਣੀ ਜ਼ੁਬਾਨ ਦੇ ਵਿੱਚ। ਕਹਿੰਦਾ ਕਿੰਨੀ ਤਾਕਤ ਹੈ, ਬਟ ਇਫ ਟਮਾਰੋ ਅਵਾਰ ਡਾਈ ਆਈ ਰਾਦਰ ਡਾਈ ਟੂਡੇ, ਪਰ ਕਹਿੰਦਾ ਹੁਣ ਮੈਨੂੰ ਲੱਗਿਆ ਕਿ ਜੇ ਕੱਲ ਨੂੰ ਆਉਣ ਵਾਲੇ ਕੱਲ ਨੂੰ ਜੇ ਅਵਾਰ ਬੋਲੀ ਖਤਮ ਹੁੰਦੀ ਹੈ ਤਾਂ ਮੈਂ ਅੱਜ ਹੀ ਮਰ ਜਾਵਾਂ, ਮੈਂ ਅੱਜ ਹੀ ਮਰ ਜਾਵਾਂ ਜੇ ਕਿਤੇ ਮੇਰੀ ਬੋਲੀ ਕੱਲ ਨੂੰ ਮਰੇ। ਨੋ ਮੈਟਰ ਇਫ ਇਟਸ ਹਾਰਡਲੀ ਯੂਜ਼ਡ ਫੋਰ ਹਾਈ ਅਫੇਅਰਸ ਆਫ ਸਟੇਟ, ਆਪਣੇ ਪੰਜਾਬੀਆਂ ਨਾਲ ਦੋਨੇ ਪਾਸੇ ਵਾਪਰ ਰਹੀ ਹੈ ਕਿ ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ ਜੇ ਮੇਰੀ ਇਸ ਮਾਦਰੀ ਜ਼ੁਬਾਨ ਨੂੰ ਸ਼ਾਹੀ ਜ਼ੁਬਾਨ ਬਣਾ ਕੇ ਨਹੀਂ ਵਰਤਿਆ ਜਾ ਰਿਹਾ, ਇਹ ਦਰਬਾਰਾਂ ਦੇ ਵਿੱਚ ਨਹੀਂ ਵਰਤੀ ਜਾਂਦੀ, ਅਦਾਲਤਾਂ ਚ ਨਹੀਂ ਵਰਤੀ ਜਾਂਦੀ, ਉੱਚੇ ਮਹਿਲ ਮਨਾਰਿਆਂ ਦੇ ਵਿੱਚ ਨਹੀਂ ਵਰਤੀ ਜਾਂਦੀ, ਕੋਈ ਫਰਕ ਨਹੀਂ ਪੈਂਦਾ। ਨੋ ਮੈਟਰ it's hardly used for high affairs of state. It is the language that I chose. To me, Awar is great. And the par ye mainu boli mili hai, main is boli nu chunya te mere liye is to upar hor kuch bhi nahi. Ye Awar boli de bare Rasool Hamza Tov ne kaha, Paji, I did send you the letter. Okay. Rajvinder ji, bahut meherbani, main hun ਬ੍ਰੇਕ ਦੇ ਵਿੱਚ ਤੁਹਾਡੇ ਵਾਲੀ ਕਵਿਤਾ ਪੜ੍ਹੂੰਗਾ ਇੱਕ ਕਵਿਤਾ ਅੱਜ ਇੱਕ ਹੋਰ ਸੁਣਨ ਵਾਲੀ ਹੈ ਲੱਗਦਾ ਸਮਾਂ ਤਾਂ ਲੱਗ ਜਾਣ ਦਿਓ ਅਸੀਂ ਜਦੋਂ ਆਪਣੇ ਪੈਗੰਬਰਾਂ ਨੂੰ ਯਾਦ ਕਰਦੇ ਹਾਂ ਸਿੱਖਾਂ ਦੇ ਵਿੱਚ ਨੇ ਹਰ ਧਰਮ ਦੇ ਵਿੱਚ ਹਰ ਮਜ਼ਹਬ ਦੇ ਵਿੱਚ ਪੈਗੰਬਰ ਤੇ ਵੱਡੇ ਲੋਕ ਆਏ ਆ ਦਾਨਿਸ਼ਮੰਦ ਦਾਨਿਸ਼ਵਰ ਲੋਕ ਆਏ ਬੜੇ ਰਾਹ ਦਿਖਾਏ ਪਰ ਉਹਨਾਂ ਦਾ ਵੀ ਰੂਪ ਵਿਗਾੜ ਕੇ ਉਹਨਾਂ ਨੂੰ ਮੰਨਣ ਵਾਲੇ ਲੋਕ ਅੱਜ ਵੀ ਹਨੇਰੇ ਦੇ ਵਿੱਚ ਟੱਕਰਾਂ ਖਾ ਰਹੇ ਆ ਕੋਈ ਆਪਣੇ ਆਪ ਨੂੰ ਜਾਗਰਤ ਕਹਿਣ ਦਾ ਦਾਵਾ ਨਹੀਂ ਕਰ ਸਕਦਾ ਜਾਗਰਤ ਲੋਕ ਉਹਨੇ ਕੀ ਹੈ ਜਿੰਨੇ ਕੁ ਪਹਿਲਾਂ ਸਾਡੇ ਪੈਗੰਬਰਾਂ ਦੇ ਆਉਣ ਤੋਂ ਸੀਗੇ ਉਹ ਤੋਂ ਬਾਅਦ ਵੀ ਕਿਸੇ ਨੇ ਆਪਣੀਆਂ ਅੱਖਾਂ ਨਹੀਂ ਖੋਲੀਆਂ ਉਹੀ ਕਰਮ ਕਾਂਡ ਰਿਚੁਅਲਸ ਬੈਡ ਪ੍ਰੈਕਟਿਸਿਸ ਠੀਕ ਹੈ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਸਵੇਰੇ ਉੱਠ ਕੇ ਦੋ ਚਾਰ ਚੀਜ਼ਾਂ ਦੱਸ ਦੋ ਵੀ ਇੱਡੇ ਕੁ ਪੰਜ ਕੁ ਮਿੰਟ ਦਾ ਪਾਠ ਕਰ ਲਓ ਪੰਜ ਕੁ ਮਿੰਟ ਦੀ ਵਰਸ਼ਪਿੰਗ ਕਰ ਲਓ ਉਦੋਂ ਬਾਅਦ ਦੇ ਵਡਾਂਗੇ ਤੇ ਵਡਾਂਗਾ ਕਿਉਂਕਿ ਅਸੀਂ ਆਪਣੇ ਰੱਬ ਨੂੰ ਵੀ ਉਵੇਂ ਦਾ ਹੀ ਢਾਲ ਲਿਆ ਸੋ ਸੋਭਾ ਸਿੰਘ ਹੋਰਾਂ ਨੇ ਗੁਰੂ ਨਾਨਕ ਸਾਹਿਬ ਦਾ ਵੀ ਚਿੱਤਰ ਬਣਾਏ ਸੀਗੇ ਇਸਲਾਮ ਚ ਫੋਟੋ ਬਣਾਉਣੀ ਮਨਾ ਹੈ ਚਿੱਤਰਕਾਰੀ ਕਰਨਾ ਪਰ ਇੱਧਰ ਕਿਤੇ ਚੱਲ ਜਾਂਦਾ ਸਿੱਖਾਂ ਚ ਵੀ ਪ੍ਰਵਾਨ ਨਹੀਂ ਪਰ ਇੱਕ ਰੂਪ ਘੜ ਲਿਆ ਬਾਬੇ ਨਾਨਕ ਦਾ ਇੱਕ ਰੂਪ ਘੜਿਆ ਹੋਇਆ ਉਸ ਰੂਪ ਨੂੰ ਲੈ ਕੇ ਇੱਕ ਕਲਾਕਾਰ ਨੇ ਕਵਿਤਾ ਲਿਖੀ ਹੈ ਸੋਭਾ ਸਿੰਘ ਜੀ ਤੁਸੀਂ ਚੰਗਾ ਨਹੀਂ ਹੋ ਕੀਤਾ ਤੁਹਾਡੀ ਕਲਮ ਨੂੰ ਸਜਦਾ ਤੁਹਾਡੀ ਕਲਾ ਨੂੰ ਸਜਦਾ ਪਰ ਤੁਸੀਂ ਚੰਗਾ ਨਹੀਂ ਹੋ ਕੀਤਾ ਮੇਰੇ ਬਾਬੇ ਨਾਨਕ ਨੂੰ ਤਸਵੀਰ ਵਿੱਚ ਬਿਠਾ ਕੇ ਨਾਨਕ ਬੈਠਿਆ ਕਦ ਸੀ ਨਾਨਕ ਤਾਂ ਤੁਰਦਾ ਰਿਹਾ ਉਹ ਖੜੋਇਆ ਕਦ ਸੀ ਉਹ ਤਾਂ ਵਹਿੰਦਾ ਹੀ ਰਿਹਾ ਇੱਕ ਸੋਚ ਦਾ ਦਰਿਆ ਬਣ ਕੇ ਇੱਕ ਮਿਹਰ ਦਾ ਵੇਗ ਬਣ ਕੇ ਆਪਣਾ ਰਾਹ ਆਪ ਬਣਾ ਕੇ ਤੁਸੀਂ ਹੱਥ ਗਰਵੀ ਵੀ ਫੜਾਈ ਤੁਸੀਂ ਹੱਥ ਮਾਲਾ ਵੀ ਫੜਾਈ ਪਰ ਮੇਰਾ ਬਾਬਾ ਤਾਂ ਗੜਵੇ ਵਾਲਿਆਂ ਨਾਲ ਵੀ ਲੜਿਆ ਮਾਲਾ ਵਾਲਿਆਂ ਨਾਲ ਵੀ ਲੜਿਆ ਪਰ ਮੇਰਾ ਬਾਬਾ ਤਾਂ ਗੜਵੇ ਵਾਲਿਆਂ ਨਾਲ ਵੀ ਲੜਿਆ ਮਾਲਾ ਵਾਲਿਆਂ ਨਾਲ ਵੀ ਅੜਿਆ ਮੇਰੇ ਨਾਨਕ ਦੇ ਕਿਰਤ ਨਾਲ ਮੈਲੇ ਕੱਪੜੇ ਪੈਰੀ ਛਾਲੇ ਹੋਏ ਹੋਣਗੇ ਪਰ ਮਖਮਲੀ ਚੋਲਿਆਂ ਵਾਲਾ ਨਾਨਕ ਸੋਹਣੇ ਜੋੜਿਆਂ ਵਾਲਾ ਨਾਨਕ ਅੱਜ ਚਿੱਟੇ ਚੋਲਿਆਂ ਵਾਲਾ ਨਾਨਕ ਤੁਹਾਡੀ ਤਸਵੀਰ ਨੇ ਬਣਾ ਦਿੱਤਾ ਹੈ ਮਿੱਟੀ ਨਾਲ ਭਰੀ ਹੋਈ ਦਾੜੀ ਮਿੱਟੀ ਨਾਲ ਭਰੀ ਹੋਈ ਦਾੜੀ ਸਫਰਾਂ ਦਾ ਪਾਂਧੀ ਥੱਕ ਗਏ ਬੈਠ ਗਏ ਅੱਖ ਖੁੱਲੀ ਤੁਰ ਪਏ ਮਿੱਟੀ ਨਾਲ ਭਰੀ ਹੋਈ ਦਾੜੀ ਸਫਰਾਂ ਦਾ ਪਾਂਧੀ ਥੱਕ ਗਏ ਬੈਠ ਗਏ ਅੱਖ ਖੁੱਲੀ ਤੁਰ ਪਏ ਦੇਣ ਸੱਚ ਦਾ ਹੋਕਾ ਲਿਬੜੇ ਲਿਬਾਸਾਂ ਚ ਪਾਕ ਸਾਫ ਸੋਚ ਉਸ ਦੀ ਨਾਨਕ ਨਹੀਂ ਰੁਕਿਆ ਉਹ ਤਾਂ ਤੁਰਦਾ ਰਿਹਾ ਉਹ ਤਾਂ ਵੰਡਦਾ ਰਿਹਾ ਕਿਰਤ ਦਾ ਉਪਦੇਸ਼ ਸੱਚ ਦਾ ਉਪਦੇਸ਼ ਇਕੱਠਾ ਤਾਂ ਕੀਤਾ ਹੀ ਨਹੀਂ ਨਾ ਅੰਨ ਨਾ ਧਨ ਇਕੱਠਾ ਤਾਂ ਕੀਤਾ ਹੀ ਨਹੀਂ ਨਾ ਅੰਨ ਨਾ ਧਨ ਪਰ ਇਕੱਠਾ ਕੀਤਾ ਸੀ ਸਾਰੀ ਲੋਕਾਈ ਨੂੰ ਉੱਚੇ ਨੀਵੇ ਨੂੰ ਅਮੀਰ ਗਰੀਬ ਨੂੰ ਪਰ ਉਹ ਤਾਂ ਇਕੱਠੇ ਦਿਖੇ ਨਹੀਂ ਨਾ ਤੇਰੀ ਕਲਾ ਚ ਤੇ ਨਾ ਅਸਲ ਵਿੱਚ ਨਾਨਕ ਦੀਆਂ ਅੱਧ ਮੀਟੀਆਂ ਨੂਰੀ ਅੱਖੀਆਂ ਸ਼ਾਂਤ ਲਾਲ ਮੁਖੜਾ ਦਿਖਾਇਆ ਪਰ ਵਿਚਾਰਾਂ ਵਾਲਾ ਨਾਨਕ ਨਾ ਦਿਖਾਇਆ ਤਰਕਾਂ ਵਾਲਾ ਨਾਨਕ ਨਾ ਦਿਖਾਇਆ ਤਕਰਾਰਾਂ ਵਾਲਾ ਨਾਨਕ ਨਾ ਦਿਖਾਇਆ ਬਾਬਰ ਅੱਗੇ ਖੜਨ ਵਾਲਾ ਨਾਨਕ ਨਾ ਦਿਖਾਇਆ ਪਖਤਾ ਮੂਹਰੇ ਅੜਨ ਵਾਲਾ ਨਾਨਕ ਨਾ ਦਿਖਾਇਆ ਸਿੱਧਾਂ ਨੂੰ ਭੋਰਿਆਂ ਵਿੱਚੋਂ ਕੱਢਣ ਵਾਲਾ ਨਾਨਕ ਨਾ ਦਿਖਾਇਆ ਪਾਖੰਡੀਆਂ ਬੂਬਲਿਆਂ ਨੂੰ ਝੰਡਣ ਵਾਲਾ ਨਾਨਕ ਨਾ ਦਿਖਾਇਆ ਕਿੱਥੇ ਹੈ ਸੋਭਾ ਸਿੰਘ ਜੀ ਕਿੱਥੇ ਹੈ ਮੇਰਾ ਨਾਨਕ ਤੁਸੀਂ ਤੇ ਮੇਰਾ ਬਾਬਾ ਹੀ ਭੁਲਾਤਾ ਤੁਸੀਂ ਤੇ ਮੇਰਾ ਬਾਬਾ ਹੀ ਭੁਲਾਤਾ ਤੁਸੀਂ ਤੇ ਮੇਰਾ ਬਾਬਾ ਹੀ ਗਵਾਤਾ ਚੰਗਾ ਨਹੀਂ ਕੀਤਾ ਤੁਸੀਂ ਸੋਭਾ ਸਿੰਘ ਜੀ ਚੰਗਾ ਨਹੀਂ ਕੀਤਾ ਹੁਣ ਇੰਨੀਆਂ ਗਹਿਰ ਗੰਭੀਰ ਗੱਲਾਂ ਲੱਗਦੀਆਂ ਹੋਣਗੀਆਂ ਕੋਈ ਬਾਤ ਨਹੀਂ ਜਹੀ ਜ਼ਿੰਦਗੀ ਕੇ ਰੰਗ ਹੈ ਪਿਆਰੇ ਜ਼ਿੰਦਗੀ ਚ ਬੜੇ ਦਰਦ ਹੈ ਜ਼ਿੰਦਗੀ ਚ ਬੜੀਆਂ ਤਕਲੀਫਾਂ ਨੇ, ਇੱਕ ਦੂਜੇ ਨੂੰ ਵੀ ਤਕਲੀਫਾਂ ਦਿੰਦੇ ਆ, ਇੱਕ ਦੂਜੇ ਦੀਆਂ ਤਕਲੀਫਾਂ ਤੋਂ ਚਾਰ ਰੁਪਈਏ ਬਣਦੇ, ਹੁਣ ਤਾਂ ਕਿੰਨਾ ਮਜ਼ਾ ਆਉਂਦਾ। ਮੈਂ ਚੂੰਡੀਆਂ ਵੱਢਾਂ ਤੇ ਮੇਰਾ ਅਕਾਊਂਟ ਭਰਦਾ ਜਾਵੇ ਤੇ ਮੈਨੂੰ ਚੂੰਡੀਆਂ ਵੱਢਣ ਦਾ ਹੀ ਚਸਕਾ ਪੈ ਜਾਊਗਾ। ਪਰ ਇਹ ਗੰਦੇ ਚਸਕੇ ਆ, ਕਿਸੇ ਨੂੰ ਸਤਾਉਣਾ, ਕਿਸੇ ਨੂੰ ਤਕਲੀਫ ਦੇਣੀ, ਕਿਸੇ ਤੇ ਜ਼ੁਲਮ ਕਰਨਾ, ਤੇ ਜੇ ਤੁਹਾਨੂੰ ਦਰਦ ਦੇਣ ਦੇ ਹੀ ਇੰਨਾ ਸਵਾਦ ਆਉਂਦਾ ਹੈ, ਦਰਦ ਤਾਂ ਕਹਿੰਦੇ ਇਸ਼ਕ ਚ ਵੀ ਮਿਲ ਜਾਂਦਾ, ਪਿਆਰ ਕਾ ਮਿੱਠਾ ਮਿੱਠਾ ਉਹ ਵੀ ਦਰਦ ਹੈ। ਫਿਰ ਯਾਰ ਜੇ ਦਰਦ ਹੀ ਦੇਣੇ ਹੈ, ਹਾਲਾਂਕਿ ਪਿਆਰ ਦਾ ਦਰਦ ਵੀ ਕੋਈ ਝੱਲਣਾ ਸੌਖਾ ਨਹੀਂ, ਪਰ ਫਿਰ ਵੀ ਕਿਸੇ ਨੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਲਤਾ ਮੰਗੇਸ਼ਕਰ ਨਾਲ ਮਿਲ ਕੇ ਉਹਨਾਂ ਨੇ ਤੇ ਇਸ ਦਰਦ ਦੀ ਤਾਰੀਫ ਕਰ ਦਿੱਤੀ। ਚਲੋ ਥੋੜੀ ਦੇਰ ਸੁਣ ਕੇ ਦੇਖਦੇ ਆ ਕਿ ਜੇ ਇੰਨਾ ਕੀ ਦਰਦ ਦੇਣ ਲੱਗਦੀ ਹੈ, ਪਿਆਰ ਵਾਲੇ ਦੇਣ ਲੱਗਦੀ ਹੈ, ਕਿ ਇਹਦੇ ਨਾਲ ਗੁਜ਼ਾਰਾ ਹੋ ਜਾਏਗਾ। ਪਰ ਹੁੰਦਾ ਨਹੀਂ, ਜੰਗਾਂ ਦੇ ਪ੍ਰਬੰਧ ਕਰ ਰੱਖੇ ਨੇ, ਆਪਾਂ ਟੈਕਸ ਦੇ ਰੱਖੇ ਨੇ, ਪੁਰਾਣੇ ਹਥਿਆਰ ਯੂਕਰੇਨ ਦੇ ਵਿੱਚ ਵਰਤੇ ਜਾ ਰਹੇ ਨੇ, ਹੁਣ ਆਪਣੇ ਵੱਡੇ ਭਰਾ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਹਥਿਆਰ ਬਣਾਉਣਗੇ ਤੇ ਫਿਰ ਆਪਾਂ ਉਹਨਾਂ ਨੂੰ ਵਰਤਾਂਗੇ, ਉਹਨਾਂ ਹਥਿਆਰਾਂ ਦਾ ਵੀ ਦਰਦ ਲਵਾਂਗੇ। ਪਹਿਲਾਂ ਪਿਆਰ ਵਾਲੇ ਦਰਦ ਦਾ ਇੱਕ ਸੈਂਪਲ ਤਾਂ ਦੇਖ ਲਓ। ਬਾਕੀ ਇਹ ਅੱਗੇ ਗਾਣਾ ਸੁਣਦੇ ਸਰ ਆਪਾਂ ਖਬਰਾਂ ਤੇ ਲੱਗ ਜਾਣਾ ਤੇ 9 ਵਜੇ ਫਿਰ ਮੇਰੇ ਨਾਲ ਗੈਸਟ ਨੇ ਤੇ ਕਹਿੰਦੇ ਜੇ ਭਾਰਤ ਦਾ ਨਾਂ ਹੀ ਬਦਲਦੀ ਤੇ ਗੁਲਾਮੀ ਚੋਂ ਬਾਹਰ ਨਹੀਂ ਆ ਸਕਦੇ, ਆਪਾਂ ਉਹਦੇ ਤੇ ਵੀ ਗੱਲ ਕਰਕੇ ਦੇਖ ਲੈਂਦੇ। 9 ਵਜੇ ਆਪਾਂ ਬੈਠੇ ਹੀ ਆ, ਪਰ ਪਹਿਲਾਂ ਪਿਆਰ ਵਾਲਾ ਦਰਦ ਦੇਖ ਲਓ।
कोई और कोई प्यास रहे रोज मिटे प्यास कोई और कोई प्यास रहे
दिल दीवाना पुकारा
दर्द है मीठा मीठा प्यारा प्यारा मीठा मीठा प्यारा प्यारा
ये हंसी दर्द ही दो दिलों का है सहारा दो दिलों का है सहारा
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
Current affairs se shuruaat karde hain ji. Pehla ta police de working nu leke masla aur eh kitte kalla Toronto shahar da ni puri Canadian police structure aur USA de vich utthe te zara sthiti itthe nalon zyada gambhir hai. ਪਰ ਜੇ ਅਸੀਂ ਕੈਨੇਡਾ ਦੀ ਸਥਿਤੀ ਦੀ ਵੀ ਗੱਲ ਕਰੀਏ ਤਾਂ ਆਪਾਂ ਤੁਲਨਾ ਬਿਲਕੁਲ ਨਹੀਂ ਕਰਨੀ ਕਿ ਉਹ ਸਾਡੇ ਦੇਸ਼ 'ਚ ਏਦਾਂ ਹੁੰਦਾ ਸੀ ਉਹ ਏਦਾਂ ਹੁੰਦਾ ਸੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਪਰ ਸਿਰਫ ਤੇ ਸਿਰਫ ਆਪਾਂ ਕੈਨੇਡੀਅਨ ਸਟੈਂਡਰਡਸ ਦੇ ਮੁਤਾਬਕ ਇਹਦੇ ਤੇ ਗੱਲ ਕਰਨੀ ਹੈ ਇੱਕ ਤਾਂ ਪਿਛਲੇ ਕਈ ਗੱਲਾਂ ਨੂੰ ਦੇਖ ਕੇ ਆਈ ਕੈਨ ਸੇਫਲੀ ਸੇ ਦੈਟ ਵਿਦਆਊਟ ਹੈਵਿੰਗ ਐਨੀ ਐਕਸਪੀਰੀਅੰਸ ਆਫ ਪੁਲਿਸਿੰਗ ਔਰ ਪੁਲਿਸਿੰਗ ਦੀ ਪੁਲਿਸ ਠੀਕ ਹੈ ਜੀ ਆਈ ਨੈਵਰ ਵਰਕਡ ਇਨ ਕੈਨੇਡੀਅਨ ਲੀਗਲ ਸਿਸਟਮ ਇਨ ਕ੍ਰਿਮੀਨੋਲੋਜੀ ਨਾਥਿੰਗ But I can safely say ਕਿ ਜਿੱਥੇ ਕਿਤੇ ਵੀ ਕੋਈ ਵੀ ਬਾਕੀ ਤੌਰ ਤੇ ਪਰੇਸ਼ਾਨ ਐਂਗਜ਼ਾਇਟੀ ਡਿਪਰੈਸ਼ਨ ਜਾਂ ਕਿਸੇ ਤਰ੍ਹਾਂ ਦੇ ਮੈਂਟਲ ਹੈਲਥ ਇਸ਼ੂਜ ਡਰੱਗਸ ਦੀ ਪ੍ਰੋਬਲਮ ਉਹ ਵੀ ਮੈਂਟਲ ਹੈਲਥ ਇਸ਼ੂ ਦਾ ਇੱਕ ਲਾਰਜਰ ਅੰਬਰੇਲਾ ਦਾ ਇੱਕ ਪਾਰਟ ਹੈ ਉਹਦੇ ਨਾਲ ਗ੍ਰਸਤ ਕੋਈ ਵੀ ਬੰਦਾ ਜਿਹਦਾ ਕਿ ਕ੍ਰਿਮੀਨਲ ਰੈਕਡ ਨਾ ਵੀ ਹੋਵੇ ਭਿਆਨਕ ਕ੍ਰਾਈਮ ਦੇ ਵਿੱਚ ਹਿੰਸਕ ਨਾ ਰਿਹਾ ਹੋਵੇ ਉਹਦੇ ਕੋਲ ਪੁਲਿਸ ਨਾ ਕਦੇ ਭੇਜੋ ਉਸ ਵਾਲੇ ਨੂੰ ਨਾ ਬੁਲਾਇਓ ਪੈਰਾਮੈਡਿਕ ਸੱਦ ਲਓ ਡਾਕਟਰ ਸੱਦ ਲਓ ਆਪ ਚਲੇ ਜਾਓ ਫੇਰ ਵੀ ਬਚਾਇਆ ਪਰ ਬਹੁਤੇ ਮਾਮਲਿਆਂ ਚ ਜਦੋਂ ਕਦੇ ਵੀ ਇਹੋ ਜਿਹੇ ਬੰਦੇ ਦਾ ਪੁਲਿਸ ਦਾ ਸਾਹਮਣਾ ਹੋ ਜਾਂਦਾ ਤੇ ਐਸੇ ਕੇਸਿਸ ਬਹੁਤ ਆ ਰਹੇ ਨੇ ਜਿਹਦੇ ਵਿੱਚੋਂ ਬੰਦਾ ਪੁਲਿਸ ਹੱਥੋਂ ਮਾਰਿਆ ਜਾਂਦਾ ਔਰ ਇਹੋ ਜਿਹੇ ਕੇਸ ਮੈਂ ਕਾਫੀ ਦੇਖਿਆ ਕਿ ਬੰਦਾ ਮੈਂਟਲੀ ਠੀਕ ਨਹੀਂ ਸੀ ਗੁੱਸੇ ਖੋਰ ਸੀ ਜਾਂ ਉਹਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਜਾਂ ਉਹ ਜ਼ਿੰਦਗੀ ਤੇ ਪਰੇਸ਼ਾਨ ਸੀ ਉਹਦੇ ਹੱਥ ਚ ਚਾਕੂ ਫੜਿਆ ਸੀ ਮੈਂ ਮਰ ਜੂ ਮੈਂ ਮਾਰ ਦੂ ਇੰਨੀ ਗੱਲ ਕਈ ਵਾਰ ਕਹਿ ਬੈਠਦੇ ਆ ਲੋਕ ਸਬਜ਼ੀ ਕੱਟਦੇ ਕੱਟਦੇ ਵੀ ਗੱਲਾਂ ਹੋ ਜਾਂਦੀਆਂ ਕਿ ਕੀ ਆ ਯਾਰ ਮੈਂ ਤੇਰੇ ਨਾਲ ਜਿੱਥੋਂ ਵਿਆਹ ਕਰਾ ਲਿਆ ਜੀ ਇਹੀ ਜੀ ਗੱਲ ਕੋਈ ਫਿਰ ਘਰ ਵਾਲੀ ਕਹਿ ਦੇਵੇ ਨਾ ਜਾਂ ਘਰ ਵਾਲਾ ਕਹਿ ਦੇਵੇ ਵੀ ਮੈਂ ਤੰਗ ਹੀ ਆ ਚੁੱਕੀ ਹੈ ਜ਼ਿੰਦਗੀ ਤੋਂ ਪਰ ਤੁਸੀਂ ਟਮਾਟਰ ਕੱਟ ਰਹੇ ਹੋ ਕਿ ਜਦੋਂ ਉਹਨੇ ਕਿਹਾ ਮੈਂ ਤੰਗ ਆ ਕੇ ਜ਼ਿੰਦਗੀ ਚ ਉਹਦੇ ਹੱਥ ਚ ਚਾਕੂ ਸੀ ਹੁਣ ਉਦਾਂ ਬੈਠੇ ਬੈਠੇ ਕਹਿ ਦੋ ਯਾਰ ਮੈਂ ਤੇਰੇ ਸੇ ਤੰਗ ਆ ਚੁੱਕਾ ਹੂੰ ਯਾਰ ਕਿਆ ਹੈ ਇਹ ਜ਼ਿੰਦਗੀ ਦੇਣਗੇ ਇਹਦੇ ਵਿੱਚ ਕੋਈ ਖਤਰਾ ਨਹੀਂ ਹੱਥ ਚ ਮੇਰੇ ਐਨਕ ਫੜੀ ਹੈ ਦ ਮੋਮੈਂਟ ਆਈ ਹੈਡ ਆਈ ਐਮ ਕਟਿੰਗ ਔਰ ਚੋਪਿੰਗ ਸਮਥਿੰਗ ਲਾਈਕ ਟਮਾਟਰ ਉੱਤੇ ਹੀ ਵੱਧ ਗਿਆ ਤੇ ਜੇ ਉੱਥੇ ਪੁਲਿਸ ਵਾਲਾ ਖੜਾ ਤੇ ਉਹ ਕੇਸ ਦੀ ਕਾਨੂੰਨੀ ਡੈਫੀਨੇਸ਼ਨ ਹੀ ਬਦਲ ਜਾਣੀ ਹੈ ਕਿ ਉਹਦੇ ਹੱਥ ਚ ਚਾਕੂ ਸੀ ਗੱਲ ਕੀ ਕਰ ਰਿਹਾ ਸੀ ਹੀ ਵਾਸ ਟਾਕਿੰਗ ਅਬਾਊਟ ਵਾਇਲੈਂਸ ਇਹ ਵਟ ਹੀ ਵਾਸ ਸੇਇੰਗ ਉਹ ਕਹਿ ਰਿਹਾ ਸੀ ਕਿ ਤੇਰੇ ਨਾਲ ਜ਼ਿੰਦਗੀ ਬੜੀ ਬੜੀ ਇਹ ਹੋ ਚੁੱਕੀ ਹੈ ਇਹੀ ਜੀ ਜ਼ਿੰਦਗੀ ਦਾ ਤਾਂ ਕੋਈ ਫਾਇਦਾ ਨਹੀਂ ਓ ਮਾਈ ਗੋਡ ਦੈਨ ਇਟ ਕੁਡ ਲੀਡ ਟੂ ਵਾਇਲੈਂਸ ਸਾਡਾ ਜੇ ਉਹ ਕਰਕੇ ਤੇ ਮਾਰ ਦੋ ਗੋਲੀ ਢਿੱਡ ਚ ਉਹਦੇ ਸਿੱਧਾ ਹੀ ਇੱਦਾਂ ਦੀਆਂ ਕਹਾਣੀਆਂ ਬਣ ਰਹੀਆਂ ਨੇ ਤੁਹਾਨੂੰ ਲੱਗੇਗਾ ਰਮਨ ਗੱਪ ਮਾਰਦਾ ਅਬੇ ਮੇਰੀ ਗੱਪ ਮਤ ਸੁਣੋ ਆਪ ਖੁਦ ਗੂਗਲ ਵਾ ਕਰੋ ਬਾਬਾ ਗੂਗਲ ਕੋ ਮੱਥਾ ਟੇਕੋ ਗੂਗਲ ਹੋਤਾ ਅੰਗਰੇਜ਼ੀ ਮੈਂ ਜੀ 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 ਪਾ ਕੇ ਦੋ ਪਾਓ ਓ ਤੇ ਫਿਰ ਇੱਕ ਹੋਰ ਜੀ ਤੇ ਐਲ ਈ ਪਾਓਗੇ ਗੂਗਲ ਬਾਬਾ ਖੋਲੋ ਉਹਨੂੰ ਪੁੱਛੋ ਐਸ ਯੂ ਆਈ ਐਸ ਆਈ ਯੂ ਸੱਚ ਠੀਕ ਹੈ ਨਾ ਤੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਉਹਦੀ ਕਾਰਵਾਈ ਕੀ ਹੈ ਉਹਦੇ ਚ ਬਹੁਤ ਇਹੋ ਜਿਹੇ ਕੇਸ ਮਿਲ ਜਾਂਦੇ ਆ ਕੈਲਗਰੀ ਚ ਇੱਕ ਵਾਰ ਇੱਕ ਬੰਦੇ ਨੇ ਦੋ ਦਿਨ ਹੋਟਲ ਖਾਲੀ ਨਹੀਂ ਕੀਤਾ ਨਸ਼ਾ ਕਰਕੇ ਪਿਆ ਰਿਹਾ ਉਹ ਕਹਿੰਦੇ ਜੀ ਚੈੱਕ ਆਊਟ ਨਹੀਂ ਕਰਦਾ ਬੰਦਾ ਅੰਦਰੋਂ ਨਿਕਲਦਾ ਨਹੀਂ ਪੁਲਿਸ ਬੁਲਾ ਲਈ ਪੁਲਿਸ ਨੇ ਆ ਕੇ ਦਰਵਾਜ਼ੇ ਦੇ ਲੱਤ ਨੂੰ ਮਾਰ ਕੇ ਆਵਾਜ਼ ਨਹੀਂ ਬੋਲਣ ਦੇ ਕੇ ਤੋੜ ਕੇ ਖੋਲਿਆ ਤੇ ਬੰਦਾ ਸਰਿੰਜ ਹੱਥ ਚ ਲਈ ਬੈਠਾ ਉਹ ਕਹਿੰਦੇ ਸਿੱਟਦੇ ਉਹ ਕਹਿੰਦਾ ਯਾਰ ਆਪਾਂ ਪਰਵਾਹ ਉਹ ਪਤਾ ਨੀ ਉਹ ਕਿਹੜੀ ਦੁਨੀਆਂ ਚ ਬੈਠਾ ਸੀ ਉਹਨੇ ਕੋਈ ਗੱਲ ਸੁਣੀ ਨੀ ਉਹਨਾਂ ਨੇ ਦੋ ਤਿੰਨ ਵਾਰ ਕਹਿ ਕੇ ਆਪਦਾ ਸ਼ਗਨ ਪੂਰਾ ਕੀਤਾ ਵੀ ਇੱਕ ਵਾਰ ਕਹਿ ਕੇ ਸੁਣਦੇ ਤਿੰਨ ਵਾਰ ਹੋ ਗਈ ਕਹਿੰਦੇ ਮਾਰੋ ਗੋਲੀ ਮਾਰੀ ਗੋਲੀ ਤੇ ਬੰਦਾ ਘੜੀਸ ਕੇ ਲਿਜਾ ਕੇ ਹਸਪਤਾਲ ਤੇ ਉਹਦੇ ਚ ਕੀ ਬਚਣਾ ਸੀ ਹੁਣ ਇਹੀ ਗੱਲ ਮੈਨੂੰ ਇਹ ਦੱਸੋ ਵੀ ਇਹੀ ਬੰਦੇ ਨੂੰ ਜੇ ਆਪਾਂ ਡਾਕਟਰ ਦੇ ਲੈ ਜਾਂਦੇ ਤਾਂ ਹਰ ਡਾਕਟਰ ਕੋਲ ਪਿਸਤੌਲ ਹੋਣੀ ਚਾਹੀਦੀ ਇਸ ਹਿਸਾਬ ਨਾਲ ਹਸਪਤਾਲਾਂ ਦੇ ਵਿੱਚ ਟੇਜ਼ਰ ਲੱਗੇ ਹੁਣ ਐਵੇਂ ਉਹਨਾਂ ਦੇ ਗਲਾਂ ਚ ਸਟੈਥੋਸਕੋਪ ਪਾਏ ਆ ਇੰਨਾ ਹੀ ਖਤਰਾ ਫਿਰ ਇੱਕ ਡਾਕਟਰ ਨੂੰ ਨੀ ਹੈਗਾ। ਹੁਣ ਇਹੀ ਬੰਦਾ ਇੱਥੇ 40 ਸਾਲ ਦੀ ਉਮਰ ਦੇ ਬੰਦੇ ਦਾ ਕੇਸ ਹੁੰਦਾ, ਮੈਂ ਵੀ ਅੰਗਰੇਜ਼ੀ ਚ ਗੱਲ ਕਰ ਸਕਦਾ ਵੀਰੇ, ਮੈਂ ਵੀ ਮਾੜਾ ਮੋਟਾ ਪੜਿਆ ਕਿ ਆਪਾਂ ਨਾ ਹੀ ਨੀ ਲੈਣਾ ਬੰਦੇ ਦਾ, ਪ੍ਰਾਈਵੇਸੀ ਕਹਿ ਦੋ, ਪ੍ਰਾਈਵੇਸੀ ਲਾ ਦਿੰਦੇ ਹਾਂ ਜੀ, ਉਹ ਪ੍ਰਾਈਵੇਸੀ ਹੈ ਜੀ, ਵੀ ਆਰ ਨੋਟ ਗੋਇੰਗ ਟੂ ਮੈਂਸ਼ਨ ਦਾ ਨੇਮ ਆਫ ਦਾ ਵਿਕਟਿਮ। ਹਾਲਾਂਕਿ ਇਹਦੇ ਵਿੱਚ ਵੀ ਐਸ ਆਈ ਯੂ ਨੇ ਬੰਦਾ ਆਈਡੈਂਟੀਫਾਈ ਨਹੀਂ ਕੀਤਾ, ਉਹਦੀ ਫੈਮਿਲੀ ਨੇ ਕੀਤਾ ਹੋਇਆ ਕਿ ਐਂਡਰਿਊ ਗਿਸੈਲਰ ਨਾਂ ਦਾ 40 ਅਰਾਊਂਡ 40 ਦੀ ਇਹਦੀ ਏਜ ਹੈ ਤੇ ਦਸ ਪਤਾ ਨੀ ਕਿੰਨੀਆਂ ਕਿਤੇ ਘਰ ਦੇ ਕਹਿੰਦੇ ਵੀ ਇਹੋ ਜਿਹਾ ਇਹਦੇ ਨਾਲ ਅਕਸਰ ਵਾਪਰ ਜਾਂਦਾ ਸੀ। ਉੱਥੇ ਕਿਤੇ ਗਿਆ ਕਰਿਆ ਤੇ ਉੱਥੇ ਕੋਈ ਪੈਰਾਮੈਡਿਕ ਜੇ ਵੀ ਦਿਖੇ, ਉਹਨਾਂ ਨੇ ਵੀ ਮਾੜਾ ਮੋਟਾ ਸਾਂਭਣ ਦੀ ਕੋਸ਼ਿਸ਼ ਕੀਤੀ, ਕੋਈ ਰਿਟਾਇਰਡ ਵੀ ਸੀ ਉੱਥੇ, ਇਹਨਾਂ ਨੂੰ ਪਤਾ ਲੱਗਿਆ ਵੀ ਭਾਈ ਗੱਲ ਸੂਤ ਨੀ ਆਉਂਦੀ ਤੇ ਆਪਾਂ ਚਲੋ ਪੁਲਿਸ ਨੂੰ ਕਹਿ ਦੋ। ਪੁਲਿਸ ਆਈ ਤੇ ਉਹਨਾਂ ਨੇ ਆ ਕੇ ਉਹੀ ਕਿ 2 ਵਾਰ ਕਿਹਾ ਉਹਨੂੰ ਵੀ ਤੇਰੇ ਹੱਥ ਚ ਚਾਕੂ ਹੈ ਤੇ ਤੂੰ ਇਹਨੂੰ ਸਿੱਟ ਦੇ, ਤੇ ਕਹਿੰਦੇ ਆ ਜੀ ਉਹਨੇ ਉਹ ਗੱਲ The weapon the complainant was wielding was capable of inflicting grievously bodily harm and death. ਵੈਸੇ ਤਾਂ ਜੀ ਮੈਨੂੰ ਇਹ ਨੀ ਪਤਾ ਕਿ ਬੰਦਾ ਚਾਕੂ ਨਾਲ ਜ਼ਖਮੀ ਕਰ ਸਕਦਾ, ਅਣਜਾਣ ਆਦਮੀ ਦੇ ਹੱਥ ਦੇ ਵਿੱਚ ਤਾਂ ਰਫਾ ਵੀ ਕੰਮ ਨਹੀਂ ਕਰਦੀ ਜਦੋਂ ਨਿਸ਼ਾਨਾ ਨਹੀਂ ਮਾਰਨਾ ਹੁੰਦਾ, ਪਰ ਐਕਸਪੀਰੀਅੰਸ ਬੰਦਾ ਇੱਕ ਕਾਰ ਦੀ ਚਾਬੀ ਨਾਲ ਵੀ ਬੰਦੇ ਨੂੰ ਮਾਰ ਸਕਦਾ। ਤੁਸੀਂ ਜੇਮਜ਼ ਬੌਂਡ ਦੀਆਂ ਫਿਲਮਾਂ ਦੇਖ ਲਓ ਜਾਂ ਹੋਰ ਏਦਾਂ ਦੇ ਕਿਲਰ ਮਸ਼ੀਨ ਬੰਦੇ ਦੇਖ ਲਓ, ਤੁਹਾਨੂੰ ਕੀ ਪਤਾ ਕਿਹੜੇ ਬੰਦੇ ਚ ਮਾਰਨ ਦੀ ਫੇਟਲ ਕਪੈਸਿਟੀ ਕਿੰਨੀ ਹੈ। ਇਹ ਵੀ ਅਸੀਂ ਇੱਕ ਜਨੈਰਿਕ ਜਿਹਾ ਅੰਦਾਜ਼ਾ ਲਾਇਆ ਕਿ ਉਹਦੇ ਹੱਥ ਚ ਚਾਕੂ ਸੀ, ਤਲਵਾਰ ਸੀ, ਇੱਕ ਬੰਦੇ ਦੇ ਹੱਥ ਚ ਡੰਡਾ ਹੈ ਤੇ ਇੱਕ ਬੰਦਾ ਹੈਗਾ ਮਾਰਸ਼ਲ ਆਰਟ ਐਕਸਪਰਟ, ਉਹ ਡੰਡੇ ਵਾਲੇ ਨੇ ਉਹਦੇ ਹੱਥੋਂ ਮਰ ਜਾਣਾ। ਕਹਿਣ ਨੂੰ ਹੈ ਕਿ ਉਹਨੇ ਹੱਥਾਂ ਸੀ ਤੇ ਉਹਦੇ ਕੋਲ ਵਾਰ ਕਰਨ ਨੂੰ ਸੀ। ਬਾਈ ਜੀ ਇਹਦੇ ਵਿੱਚ ਹੋਰ ਬਹੁਤ ਸਾਰੇ ਫੈਕਟਰ ਹੁੰਦੇ ਨੇ, ਡੋਂਟ ਗਿਵ ਦਿਸ ਵੈਰੀ ਪਲੇਨ ਐਂਡ ਕੁਆਇਟ ਓਬਵੀਅਸ ਕਾਇੰਡ ਆਫ ਸਿੰਪਲ ਪਿਕਚਰ, ਦਿਸ ਇਜ਼ ਓਵਰ ਸਿੰਪਲੀਫਿਕੇਸ਼ਨ। ਠੀਕ ਹੈ, ਵੀ ਆਰ ਟਾਕਿੰਗ ਅਬਾਊਟ ਨਾ ਹੁਣ ਪੁਲਿਸ ਦਾ ਐਕਸਪੀਰੀਅੰਸ ਕਿਵੇਂ ਹੋਵੇ, ਪੁਲਿਸ ਦੀ ਪ੍ਰੋਟੈਕਸ਼ਨ ਕਿਵੇਂ ਕੀਤੀ ਜਾਵੇ, ਉਹਦੀ ਵਰਦੀ ਚ ਕੀ ਚੇਂਜਸ ਹੋਣ, ਡਿਸਟੈਂਸ ਕਿੰਨਾ ਰੱਖਿਆ ਜਾ ਸਕਦਾ, ਐਡੀਸ਼ਨਲ ਫੋਰਸ ਮੰਗਾਈ ਜਾ ਸਕਦੀ ਹੈ ਜਾਂ ਇਹੋ ਜਿਹੇ ਹੋਰ ਤੌਰ ਤਰੀਕੇ ਰੱਖੇ ਜਾ ਸਕਦੇ ਨੇ, ਬਹੁਤ ਕੁਛ ਹੋਰ ਹੋ ਸਕਦਾ ਹੁੰਦਾ। ਪਰ ਕਿਉਂਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਮਾਮਲੇ 'ਚ ਚਾਰਜਸ ਬਹੁਤ ਘੱਟ ਲੱਗੇ ਨੇ, ਇਹ ਕਹਾਣੀਆਂ ਜਿੱਥੇ ਲੌਜੀਕਲੀ ਮੈਂ ਇੱਥੇ ਪੁਲਿਸ ਅਫਸਰ ਦੇ ਕਸੂਰ ਦੀ ਬਜਾਏ ਕਹਿੰਦਾ ਕਿ ਵੀਰੇ ਸਿਸਟਮ 'ਚ ਸੁਧਾਰ ਕਰ ਲਓ। ਇਹ ਸੁਸਾਈਡ ਬਾਏ ਕੋਪ ਤੱਕ ਗੱਲ ਪਹੁੰਚ ਜਾਂਦੀ ਹੈ, ਇੱਥੇ ਵੀ ਉਹ ਕਹਿੰਦੇ ਵੀ ਉਸ ਬੰਦੇ ਨਾਲ ਇਹ ਗੱਲ ਹੋ ਸਕਦੀ ਸੀਗੀ ਕਿ ਉਹਦੇ ਕੋਲ ਜਿੰਨਾ ਕੁ ਚਾਕੂ ਸੀ ਉਸ ਚਾਕੂ ਦੇ ਨਾਲ ਬੰਦਾ ਵੀ ਮਾਰਿਆ ਜਾ ਸਕਦਾ। ਪਰ ਆਪਾਂ ਤੇ ਇੱਥੇ ਕਮਲੇ ਰਮਲੇ ਬੰਦੇ ਵਰਗੀ ਮੈਂਟਲੀ ਦੀ ਅਰੇਂਜਡ ਕਾਇੰਡ ਆਫ ਅਲੈਜਡਲੀ ਉਸ ਬੰਦੇ ਦੀ ਸਿਚੁਏਸ਼ਨ ਦੇ ਉੱਪਰ ਗੱਲ ਕਰ ਰਹੇ ਹਾਂ, ਪਰ ਜੇ ਇਸ ਸਿਚੁਏਸ਼ਨ 'ਚ ਫਰਕ ਹੋਵੇ ਫਿਰ ਤੁਸੀਂ ਕੀ ਦੇਖੋਗੇ? ਹੋ ਸਕਦਾ ਬੰਦਾ ਦੇਖਣ ਨੂੰ ਬੜਾ ਚਾਤਰ ਹੋਵੇ ਤੇ ਬਹੁਤ ਨਾਈਸਲੀ ਗੱਲਾਂ ਕਰਦੇ ਤੇ ਮਿੰਟ 'ਚ ਘੜਿਪ ਜਾਣੇ ਜਾਂਦਾ ਹੋਵੇ ਸਾਇਨਡ ਦੀ ਸੂਈ ਲਾਜ਼ਮੀ ਕਿਸੇ ਦੇ, ਤੇ ਫਿਰ ਉਹਨੂੰ ਕੀ ਕਹਾਂਗੇ? ਹੀ ਵਾਜ਼ ਨੋਟ ਵਿਜ਼ੀਬਲੀ ਵਾਇਲੈਂਟ। ਸੋ ਅਸੈਸਮੈਂਟ ਦੇ ਵਿੱਚ ਔਰ ਜਦੋਂ ਸਾਨੂੰ ਇਹ ਪਤਾ ਲੱਗਦਾ ਕਿ ਅਜਿਹੇ ਬੰਦੇ ਹੱਥੋਂ ਮਾਰੇ ਗਏ ਜਿਹਨਾਂ ਦਾ ਤਾਂ ਮਤਲਬ ਕਿ ਉਹਨਾਂ ਨੂੰ ਤਾਂ ਟ੍ਰੀਟਮੈਂਟ ਹੀ ਹੋਰ ਤਰ੍ਹਾਂ ਦੇ ਨਾਲ ਹੀ ਸੀ, ਹੁਣ ਫੈਮਿਲੀ ਵੀ ਕਹਿ ਰਹੀ ਹੈ, ਬਹੁਤ ਐਕਸਪਰਟ ਟਾਈਪ ਲੋਕ ਵੀ ਕਹਿੰਦੇ ਆ ਕਿ ਇਹ ਬੰਦੇ ਨੂੰ ਤਾਂ ਭਰਾਵਾ ਇਹ ਤਾਂ ਸ਼ਾਂਤ ਕਰਕੇ ਉੱਥੇ ਇਲਾਜ ਦੀ ਲੋੜ ਸੀਗੀ। ਹੁਣ ਇਹੋ ਜਿਹੇ ਬੰਦੇ ਮਾਰੇ ਜਾਂਦੇ ਆ ਤੇ ਫਿਰ ਇਹ ਸਿਚੁਏਸ਼ਨ ਬੜੀ ਖਰਾਬ ਹੈ, ਇਹਦੇ ਵਿੱਚ ਸੁਧਾਰ ਹੋਣਾ ਚਾਹੀਦਾ। ਪਰ ਮੈਨੂੰ ਲੱਗਦਾ ਕਿ ਮੈਂ ਅੱਧਾ ਕਰੀਅਰ ਤਾਂ ਕੈਨੇਡਾ 'ਚ ਕੱਢ ਹੀ ਦਿੱਤਾ ਖਬਰਾਂ ਪੜ੍ਹਦੇ ਆ, ਪਰ ਮੇਰਾ ਇਹ ਸੇਫਲੀ ਨਿਕਲ ਜਾਣਾ। ਚਲੋ ਆਪਾਂ ਨੂੰ ਕੋਈ ਢੰਗ ਵੀ ਦਊਗਾ, ਪਰ ਸਿਸਟਮ 'ਚ ਸੁਧਾਰ ਹੋਣ ਦੇ ਉੱਤੇ ਕਿਸੇ ਨੇ ਚਰਚਾ ਤੱਕ ਨਹੀਂ ਛੇੜੀ, ਇਹਦੀ ਚਰਚਾ ਤੱਕ ਨਹੀਂ ਛੇੜੀ ਕਿ ਇਹ ਮੌਕੇ ਤੇ ਪਹੁੰਚਣ ਵਾਲੇ ਪੁਲਿਸ ਮੁਲਾਜ਼ਮ ਕਿਵੇਂ ਪਹੁੰਚਣ। ਇੰਨਾ ਹੀ ਖਤਰਾ ਕਿਸੇ ਮਰੀਜ਼ ਤੋਂ ਵੀ ਹੋ ਸਕਦਾ ਕਿ ਹਾਂ ਜੀ ਜੇ ਉਹਨੂੰ ਪੈਰਾਮੈਡਿਕ ਲੈਣ ਆ ਜਾਣ, ਫਾਇਰ ਫਾਈਟਰਸ ਨੂੰ ਵੀ ਹੋ ਸਕਦਾ ਕਿ ਉਹਨਾਂ ਨੂੰ ਵੀ ਇੰਨੇ ਫੁੱਟ ਤੋਂ ਇੱਥੇ 6 ਫੁੱਟ ਦੀ ਗੱਲ ਆ ਜਾਂ 3 ਮੀਟਰ ਦੀ ਗੱਲ ਆ ਤੇ ਉੱਥੋਂ ਢਿੱਡ 'ਚ ਗੋਲੀਆਂ ਮਾਰੀਆਂ। ਇਹ ਗੋਲੀ ਮਾਰਨ ਦੀ ਸਹੂਲਤ ਹਰ ਕਿਸੇ ਨੂੰ ਹੋਣੀ ਚਾਹੀਦੀ ਹੈ, ਈਵਨ ਮੈਨੂੰ ਵੀ ਪਾਰਕ ਵਿੱਚ ਹੋਣੀ ਚਾਹੀਦੀ, ਕੋਈ ਬੰਦਾ ਉੱਥੇ ਤੁਰਿਆ ਫਿਰਦਾ ਹੋਵੇ ਤੇ ਮੇਰੀ ਵੀ ਤਾਂ ਸੁਰੱਖਿਆ ਨੂੰ ਖਤਰਾ ਹੋ ਸਕਦਾ ਨਾ। ਆਤਮ ਰੱਖਿਆ ਦੀ ਡੈਫੀਨੇਸ਼ਨ ਦੇ ਵਿੱਚ ਵੀ ਅਸੀਂ ਕਿਵੇਂ ਲੈ ਕੇ ਚੱਲੀਏ ਨਾ ਸਿਚੁਏਸ਼ਨ ਨੂੰ। ਸੋ ਇਹਨਾਂ ਵਿੱਚ ਇਲੈਬੋਰੇਟ ਪੱਧਰ ਦੇ ਉੱਤੇ ਕੰਮ ਹੋਣਾ ਚਾਹੀਦਾ। ਇਹ ਮਾਮਲੇ ਜਦੋਂ ਵੀ ਆਉਂਦੇ ਨੇ ਛੋਟੀ ਮੋਟੀ ਜੀ ਜਾਂਚ ਹੁੰਦੀ ਹੈ ਤੇ ਉਹ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਏਜੰਸੀਆਂ ਕਮੈਂਟ ਵੀ ਕਰ ਦਿੰਦੀਆਂ ਨੇ, ਪਰ ਕਿਸੇ ਗੱਲ ਤਣ ਪੱਤਣ ਨਹੀਂ ਲੱਗਦੀ। ਹੁਣ ਉੱਥੇ ਇੱਕ ਬੰਦਾ ਖੜਾ ਸੀਗਾ ਜੀ, ਉਹਦੀ ਗੱਲ ਆਪਾਂ ਕਰਦੇ ਹਾਂ। ਸੋ ਆਫ ਡਿਊਟੀ ਇੱਕ ਪੈਰਾਮੈਡਿਕ ਹੈ, ਜੋਨਾਥਨ ਸਟਾਵਰਾਓ ਵਾਜ ਦੇਅਰ ਪ੍ਰੀਵੀਅਸਲੀ। ਇਹਨੇ ਜਦੋਂ ਆਪਣੀ ਸਟੇਟਮੈਂਟ ਦਿੱਤੀ, ਉਹ ਕਹਿੰਦਾ ਟੂ ਹਿਮ ਦੈਟ ਗਾਏ ਜਿਹਦੇ ਗੋਲੀ ਵੱਜੀ ਪੁਲਿਸ ਦੇ ਹੱਥੋਂ ਅਪੀਅਰਡ ਟੂ ਬੀ ਇਨ ਅ ਕਲੀਅਰ ਸਟੇਟ ਆਫ ਮੈਂਟਲ ਹੈਲਥ ਕ੍ਰਾਈਸਿਸ। I think trauma and mental health is so poorly misunderstood nowadays, and so I just wish I could have broken through and provided him with the help that he deserved. ਉਸ ਸਿਚੁਏਸ਼ਨ ਵਿੱਚ ਮੈਂਟਲ ਹੈਲਥ ਦੇ ਵਿਕਟਮ ਦੇ ਤੌਰ ਤੇ ਪਰਸੀਵ ਕਰਕੇ ਉਸ ਵਿਅਕਤੀ ਨੂੰ ਉਦਾਂ ਦੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਸੀ। ਉਸ ਸਿਚੁਏਸ਼ਨ ਦੇ ਵਿੱਚ ਕਿਸੇ ਬੰਦੇ ਦਾ ਮਰ ਜਾਣਾ, ਇਹ ਪੈਰਾਮੈਡਿਕ ਦੇ ਮੁਤਾਬਕ ਇਹਨੂੰ ਮਹਿਸੂਸ ਹੁੰਦਾ ਕਿ ਇਹ ਸਿਚੁਏਸ਼ਨ ਉਸ ਦਿਸ਼ਾ ਵੱਲ ਨੂੰ ਜਾਣ ਵਾਲੀ ਨਹੀਂ ਸੀ ਜਿਸ ਦਿਸ਼ਾ ਵਿੱਚ ਇਹ ਚਲੀ ਗਈ। ਦੀ ਸਿਚੁਏਸ਼ਨ ਦੈਟ ਐਂਡਡ ਅਪ ਇਨ ਦ ਡੈਥ ਆਫ ਦੈਟ ਗਾਏ ਕੁਡ ਹੈਵ ਬੀਨ ਅਵਰਟਡ। ਹੁਣ ਇੱਥੇ ਹੈ, ਸਟ੍ਰਾਂਗੋ ਪਰਫੋਰਮਡ CPR ਔਨ ਦਾ ਮੈਨ ਐਂਡ ਅਟੈਂਪਟਡ ਟੂ ਕੰਟਰੋਲ ਦਾ ਬਲੀਡਿੰਗ ਅੰਟਿਲ ਪੈਰਾਮੈਡਿਕਸ ਅਰਾਈਵ। ਹੁਣ ਜੇ ਗੋਲੀ ਮਾਰਨੀ ਹੈ, ਪਹਿਲੀ ਗੋਲੀ ਆਪਾਂ ਕਈ ਵਾਰ ਹਵਾ ਚ ਵੀ ਚਲਾ ਦਿੰਦੇ ਹਾਂ ਤੇ ਸਾਨੂੰ ਪਤਾ ਲੱਗਦਾ ਗਿੱਟਿਆਂ ਚ ਮਾਰ ਦੇ ਦੀ ਹੈ। ਹੁਣ ਮੈਂ ਨਹੀਂ ਦੱਸਣਾ ਚਾਹੁੰਦਾ, ਅਗਲਾ ਕਹਿੰਦਾ ਤੂੰ ਬਾਹਲਾ ਸਿਆਣਾ ਯਾਰ, ਤੂੰ ਆਪਦਾ ਘੰਟੇ ਦਾ ਸ਼ੋਅ ਕਰ ਰਿਹਾ ਤੇ ਤੂੰ ਹੁਣ ਪੁਲਿਸਿੰਗ ਦੇ ਉੱਤੇ ਬੋਲਣ ਲੱਗ ਗਿਆ। ਪਰ ਮੈਂ ਕਹਿੰਦਾ ਵੀ ਆਪਾਂ ਬੰਦੇ ਬਚਾਉਣ ਵਾਲਾ ਮੁਲਕ ਹੈ ਯਾਰ, ਫਸਟ ਵਰਲਡ ਤੋਂ ਉੱਪਰ ਤਾਂ ਕੋਈ ਹੋਰ ਕੰਟਰੀ ਹੈ ਨੀਗਾ, ਸਾਡੀ ਵੀ ਤਾਂ ਕ੍ਰਾਈਸਿਸ ਆਉਣ ਲੋ, ਫਸਟ ਤੋਂ ਉੱਪਰ ਹੋਰ ਕਿਹੜਾ ਕੰਟਰੀ ਹੈ ਜੇ ਫਸਟ ਵਰਲਡ ਦਾ ਸਿਸਟਮ ਹੀ ਐਗਜ਼ੈਂਪਲਰੀ ਨਹੀਂ ਹੈਗਾ ਤੇ ਉਹਦੇ ਵਿੱਚ ਅਸੀਂ ਕੀ ਕਰਾਂਗੇ। ਇਸ ਤੋਂ ਉੱਪਰ ਤਾਂ ਕੋਈ ਵਰਲਡ ਰਹੀ ਤੋਂ ਬਾਅਦ ਜ਼ੀਰੋ ਆ ਗਈ, ਜ਼ੀਰੋ ਚ ਥੋੜੀ ਚਲੇ ਜਾਵਾਂਗੇ। ਅਬ ਹਮਾਰਾ ਵੀ ਤਾਂ ਕ੍ਰਾਈਸਿਸ ਹੁਣ ਲੀਜੀਏ ਨਾ, ਅਗਰ ਹਮ ਸੈਕਿੰਡ ਮੇ ਹੋਤੇ ਥਰਡ ਮੇ ਹੋਤੇ ਤਾਂ ਹਮ ਕਹਤੇ ਭਈ ਅਗਰ ਸੈਕਿੰਡ ਮੇ ਜਾਏਂਗੇ ਤੋ ਇਸਸੇ ਬੜੀਆ ਹੋ ਜਾਏਗਾ, ਸੈਕਿੰਡ ਸੇ ਹਮ ਫਸਟ ਮੇ ਵੀ ਆ ਗਏ, ਅਬ ਉਸਸੇ ਵੀ ਬੜੀਆ ਹੋ ਗਿਆ। ਇਸਸੇ ਬੜੀਆ ਨਹੀਂ ਹੋ ਸਕਦਾ। ਆਪ ਖੁਦ ਬਤਾ ਦੋ ਕਿ ਕੈਨੇਡਾ ਦਾ ਕੋਈ ਗ੍ਰੇਟ ਕੰਟਰੀ ਹੈਗਾ, ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪੁੱਛ ਲੈਣਾ, ਬਹਿਸ ਤਾਂ ਮੈਨੂੰ ਵੀ ਕਰਨੀ ਆਉਂਦੀ ਕਿ ਪ੍ਰਧਾਨ ਮੰਤਰੀ ਜੀ ਮੁਝੇ ਬਤਾਈਏ, ਈਵਨ ਮੈਂ ਸ਼ਹਿਰ ਦੀ ਮੇਅਰ ਨੂੰ ਪੁੱਛ ਲੈਣਾ। ਨੋਬਡੀ ਕੈਨ ਟੈਲ, ਇਵਨ ਆਈ ਗੋ ਟੂ ਪਾਕਿਸਤਾਨ ਐਂਡ ਇਨ ਇੰਡੀਆ ਔਰ ਸ਼੍ਰੀਲੰਕਾ, ਮੈਂ ਕਿਸੇ ਵੀ ਦੇਸ਼ ਚ ਪੁੱਛ ਲਾਂ ਵੀ ਸ਼੍ਰੀਲੰਕਾ ਤੋਂ ਮਹਾਨ ਦੇਸ਼ ਕੌਣ, ਲਗੇ ਨੂੰ ਅਗਲਾ ਜਵਾਬ ਦੇ ਕੇ ਫਸ ਜੂਗਾ। ਦੁਨੀਆਂ ਦੇ ਕਿਸੇ ਵੀ ਪ੍ਰਾਈਮ ਮਿਨਿਸਟਰ ਨੂੰ ਪੁੱਛੂਗਾ, ਮੈਂ ਕਹੂੰਗਾ ਟੂਡੋ ਸਾਹਿਬ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਹੋਰ ਠੀਕ ਠਾਕ ਹੈ ਜੀ, ਫਸਲਾਂ ਠੀਕ ਨੇ, ਅੱਛਾ ਮੈਨੂੰ ਇਹ ਦੱਸੋ ਕੈਨੇਡਾ ਤੋਂ ਵਧੀਆ ਦੇਸ਼ ਕੌਣ ਹੈ। ਓਬਵੀਅਸਲੀ ਉਹ ਕਹਿਣਗੇ ਕੈਨੇਡਾ ਤੋਂ ਵਧੀਆ ਕੋਈ ਦੇਸ਼ ਹੈ ਹੀ ਨੀ, ਤੇ ਮੈਂ ਕਹੂੰਗਾ ਯਾਰ ਫਿਰ ਆਪਾਂ ਸਿਸਟਮ ਹੈ ਜਿਹੜਾ ਉਹ ਕੋਈ ਸਾਡੇ ਤੋਂ ਅੱਗੇ ਕਿੱਦਾਂ ਨਿਕਲ ਗਏ। ਜੇ ਕੈਨੇਡਾ ਤੋਂ ਗ੍ਰੇਟ ਕੋਈ ਵੀ ਕੰਟਰੀ ਨਹੀਂ ਤੇ ਫਿਰ ਕੈਨੇਡਾ ਬਈ ਆ ਗਈ ਨਾ ਗੱਲ ਉੱਥੇ। ਹੁਣ ਆਪਾਂ ਇਹੀ ਫਾਰਮੂਲਾ ਲਾ ਕੇ ਦੇਖੋ, ਹਰ ਕਿਸੇ ਨੂੰ ਪੁੱਛਿਆ ਕਰੋ ਕਿ ਵੀ ਟਰਾਂਟੋ ਨਾਲੋਂ ਵਧੀਆ ਕੁਛ ਹੈਗਾ, ਟਰਾਂਟੋ ਮੇਅਰ ਨੂੰ ਫੜ ਲਓ ਕਹਿੰਦੇ ਜਾਂਦੇ ਨੇ, ਉਹ ਕਹੋਗੇ ਨਾ, ਕਿਹਾ ਵੀ ਭਾਈ ਫਿਰ ਆਹ ਮਾਰਕਮ ਚ ਕਿਵੇਂ ਲਾਈਟਾਂ ਮਿਲੀ ਜਾਂਦੀਆਂ, ਸਾਡੇ ਹੈ ਹੀ ਨਹੀਂ, ਸਾਡੇ ਲਾਈਟ ਆਏ ਤੇ ਬੱਚਾ ਖਾਈ ਜਾਂਦਾ। ਫਿਰ ਸਮਝਾਉਣਗੇ ਕਿ ਨਹੀਂ ਹੈ ਤਾਂ ਵਧੀਆ, ਓਦਾਂ ਜੇ ਤੁਸੀਂ ਏਦਾਂ ਐਵਰੇਜ ਕੱਢ ਕੇ ਦੇਖੋਗੇ ਨਾ ਮੈਥਮੈਟਿਕਸ ਵੀ ਆ ਜਾ, ਤੈਨੂੰ ਸਮਝਾਵਾਂ ਵੀ GDP ਚ ਅੱਗੇ ਹੈ ਪਰ ਕੈਪਟਨ ਇਨਕਮ ਚ ਪਿੱਛੇ ਆ। GDP ਚ ਅੱਜ ਵੀ ਟਰਾਂਟੋ ਅੱਗੇ ਹੈ, ਉਹਨਾਂ ਨੇ ਚਾਰ ਫੈਕਟਰ ਦੱਸ ਦੇਣੇ ਆ, ਲਾਈਫ ਦੇ ਵਿੱਚ ਜਿਹੜੀ ਅਪੋਰਚੁਨਿਟੀਜ਼ ਨੇ ਉਹਨਾਂ ਨੂੰ ਲੈ ਕੇ ਅੱਗੇ ਆ, ਟੈਕਸ ਨੂੰ ਲੈ ਕੇ ਆਏ ਆ, ਉਹਨੂੰ ਲੈ ਕੇ ਆਏ, ਜਚਾ ਦੇਣਾ ਤੁਹਾਨੂੰ ਖੜੇ ਖੜਿਆਂ ਨੂੰ ਕਿ ਸਵਾਏ ਜਿਹੜਾ ਤੂੰ ਕੁਐਸਚਨ ਲੈ ਕੇ ਆਏ ਤੋਂ ਬਿਨਾਂ ਸਾਰੇ ਪੈਰਾਮੀਟਰਸ ਦੇ ਵਿੱਚ ਯੂ ਆਰ ਇਨ ਅ ਗ੍ਰੇਟ ਸਿਟੀ। ਬਸ ਆਹੀ ਇੱਕ ਪ੍ਰੋਬਲਮ ਸੀ ਜਿਹੜੀ ਤੂੰ ਗੱਲ ਕਹਿਤੀ, ਇਦੋਂ ਬਿਨਾਂ ਤਾਂ ਤੂੰ ਤਾਂ ਯੂ ਆਰ ਇਨ ਦਾ ਬੈਸਟ ਕੰਟਰੀ ਇਨ ਦਾ ਵਰਲਡ, ਯੂ ਆਰ ਇਨ ਦਾ ਬੈਸਟ ਸਿਟੀ। ਤੁਸੀਂ ਕੈਲਗਰੀ ਚ ਆ ਜਾਓ ਮੇਰੇ ਨਾਲ, ਮੈਂ ਉੱਥੇ ਬੈਸਟ ਬੈਸਟ ਟਕਰਾ ਦੂੰਗਾ ਤੁਹਾਨੂੰ, ਜਿੰਨੇ ਮਰਜ਼ੀ ਐਡਮਿੰਟਨ ਚੱਲ ਪਓ ਮੇਰੇ ਨਾਲ, ਤੁਸੀਂ ਨੋਵਾ ਸਕੋਸ਼ੀਆ ਕਿਸੇ ਸ਼ਹਿਰ ਸ਼ੁਰ ਦਾ ਨਾਂ ਲਓ, ਆਪਾਂ ਉੱਥੇ ਮੇਅਰ ਨਾਲ ਬਹਿ ਕੇ ਗੱਲਾਂ ਮਾਰਦੇ ਹਾਂ, ਉਹ ਸਾਰੇ ਕਾਉਂਸਲਰ ਨਾਲ ਗੱਲਾਂ ਕਰ ਲਓ, ਉਹ ਆਪਣੇ ਏਰੀਏ ਨੂੰ ਬੈਸਟ ਕਹਿ ਦੂਗਾ। ਸਵਾਲ ਇਹ ਹੈ ਕਿ ਜਿੱਥੇ ਮੈਂ ਬੈਠਾ ਹੈ ਉਹ ਬੈਸਟ ਹੀ ਹੈ ਵੀਰੇ, ਤੇ ਜੋ ਮੈਂ ਤੁਹਾਨੂੰ ਦੇ ਰਹੇ ਉਹ ਬੈਸਟ ਹੈ, ਪਰ ਬੈਸਟ ਦੇ ਵਾਸਤੇ ਤੁਹਾਨੂੰ ਆਪ ਸਟ੍ਰਾਈਵ ਕਰਨਾ ਪੈਣਾ। ਹੁਣ ਇੱਥੇ ਜਿਹੜੇ ਸਿਸਟਮ ਚ ਮੈਂ ਇੱਕ ਪੁਰਾਣੀ ਖਬਰ ਕੱਢੀ ਹੈ, ਬਸ ਉਹਦੇ ਮੈਂ ਦੋ ਕੁ ਫੈਕਟਰ ਤੁਹਾਡੇ ਨਾਲ ਸਾਂਝੇ ਕਰਨੇ ਆ ਕਿ ਅਸੀਂ ਇਸ ਸਿਸਟਮ ਨੂੰ ਸਮਝਣ ਲਈ ਅੱਗੇ ਵੀ ਇੱਕ ਵਾਰੀ ਰੌਲਾ ਪਿਆ ਸੀ ਕਿ ਬਹੁਤੇ ਬੰਦੇ ਪੁਲਿਸ ਦੇ ਲੱਗੇ ਹੋਏ ਨੇ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵਿੱਚ, ਤੇ ਉਹੀ ਪੁਲਿਸ ਦੀ ਕਾਰਵਾਈ ਦੇ ਵਿੱਚੋਂ ਮਾਮਲੇ ਕੱਢਦੇ ਆ, ਤੇ ਇਸ ਕਰਕੇ ਕਹਿੰਦੇ ਕਿਤੇ ਨਾ ਕਿਤੇ ਫੇਅਰਨੈਸ ਦੇ ਵਿੱਚ ਕਮੀ ਰਹਿ ਜਾਂਦੀ ਹੈ। ਸੋ ਹੂ ਆਰ SIUs ਇਨਵੈਸਟੀਗੇਟਰਸ ਐਂਡ ਹਾਓ ਮੈਨੀ ਆਰ ਫਾਰਮਰ ਕੌਪਸ, ਤੇ ਉਹਨਾਂ ਨੇ ਕਿਹਾ ਹਿਸਟੋਰੀਕਲੀ ਆ ਵਾਈ ਅ ਵੈਰੀ ਹਾਈ ਪ੍ਰਪੋਰਸ਼ਨ ਆਫ SIU ਇਨਵੈਸਟੀਗੇਟਰਸ ਹੈਵ ਪੁਲਿਸ ਬੈਕਗਰਾਊਂਡ, ਸੈਡ ਸਕਾਟ ਵਾਟਲੇ, a long time researcher and professor at the University of Toronto's Center for Criminology and Sociological Studies. ek story hai ji 2020 di, matlab apan bilkul latest story di gal nahi karde par ohde ch gal aayi hai, fir ehi gal puchhi hai nu Monica Hudson nu, odo jehdi SIU di spokesperson si, ਤੇ ਉਹ ਕਹਿੰਦੇ ਵੀ ਏਦਾਂ ਦੀ ਕੋਈ ਗੱਲਬਾਤ ਹੈ ਨੀ ਗੀ। 2008 ਦੀ ਉਹਨਾਂ ਨੇ ਰਿਪੋਰਟ ਦੇਖੋ, ਮੈਂ ਜੇ 23 ਚ ਬੈਠਾ 20 ਦੀ ਰਿਪੋਰਟ ਦੇਈ ਜਾਣਾ, ਮੈਨੂੰ ਮਾੜੀ ਜੀ ਸ਼ਰਮ ਆਈ ਪਹਿਲਾਂ ਵੀ ਯਾਰ ਤੂੰ ਹੋਰ ਲੇਟੈਸਟ ਡਾਟਾ ਕੱਢ ਲਾ, ਫਿਰ ਮੈਂ ਕਿਹਾ ਰੁਕ ਜਾ ਰੁਕ ਜਾ ਰੁਕ ਜਾ, ਸਪੋਕਸ ਪਰਸਨ ਨੇ 2008 ਦਾ ਡੇਟਾ ਕੋਟ ਕਰਤਾ। 2020 ਚ ਜਿਹੜੀ ਸਟੋਰੀ ਹੋ ਰਹੀ ਆ ਉਹਦੇ ਵਿੱਚ 2008 ਦੀ ਰਿਪੋਰਟ ਕੋਟ ਕਰਤੀ ਤੇ ਤੂੰ 23 ਦੇ ਵਿੱਚ ਰਮਨਜੀਤ ਸਿੰਘ ਤਾਂ ਤੂੰ 2023 ਦੇ ਵਿੱਚ ਮੈਂ ਕਹਿ ਦੂੰਗਾ ਮੈਨੂੰ ਤਾਂ 3 ਸਾਲ ਤੇ ਫਰਕ ਡਾ ਲੈ ਨਾ ਆਪ ਤੋਂ 15-16 ਸਾਲ ਪਿੱਛੇ ਚਲੇ ਗਏ ਹਨਾ ਤੁਸੀਂ 12 ਸਾਲ ਪਿਛਲੀ ਰਿਪੋਰਟ ਪਾਈ ਨਾ ਮੈਂ 3 ਸਾਲ ਪਾਤੀ ਇਹਦਾ ਮਤਲਬ ਆਈ ਐਮ ਬੈਟਰ ਦੈਨ ਆਈ ਐਮ 4 ਟਾਈਮਸ ਬੈਟਰ ਦੈਨ ਯੂ ਐਜ਼ ਫਾਰ ਐਜ਼ ਲੇਟੈਸਟ ਇਨਫੋਰਮੇਸ਼ਨ ਇਜ਼ ਕਨਸਰਨਡ। ਚਲੋ ਇੱਥੇ ਮੇਰਾ ਬਚਾਅ ਹੋ ਗਿਆ, ਕਰ ਲਓ ਚਤਰਾਈਆਂ ਕਰ ਲਓ ਥੋੜੀਆਂ ਬਹੁਤੀਆਂ, ਮੈਂ ਵੀ ਚਤਰ ਹੋ ਗਿਆ ਖਬਰਾਂ ਕਰਦਾ ਕਰਦਾ। ਹੁਣ ਇੱਥੇ ਆਉਂਦਾ ਕਹਿੰਦੇ ਵੀ ਇਹੀ ਜੀ ਕੋਈ ਗੱਲ ਨਹੀਂ ਹੈ ਕਿ ਅਸੀਂ ਆਪਣੀ ਜਾਂਚ ਕਰਨ ਵਾਸਤੇ ਫਾਰਮਰ ਪੁਲਿਸ ਆਫਿਸਰਸ ਨੂੰ ਹੀ ਰੱਖਿਆ ਹੋਇਆ, ਪਰ 2019 ਦੇ ਵਿੱਚ ਕੀ ਸਿਚੁਏਸ਼ਨ ਸੀ ਉਹਦੇ ਤੇ ਗੱਲ ਕਰਦੇ ਹਾਂ ਕਿ ਜਦੋਂ ਇਹਨਾਂ ਮਾਮਲਿਆਂ ਦੀ ਜਾਂਚ ਹੁੰਦੀ ਹੈ। ਹੁਣ ਜਿਹੜੇ ਮੈਂ 40 ਸਾਲ ਦੀ ਉਮਰ ਦੇ ਬੰਦੇ ਦੀ ਗੱਲ ਕੀਤੀ ਹੈ ਨਾ, ਇੰਨੀ ਕਹਾਣੀ ਸੁਣਾਉਣ ਦਾ ਮਤਲਬ ਇਹ ਹੈ ਕਿ ਦਿਮਾਗੀ ਹਾਲਤ ਠੀਕ ਨਹੀਂ ਸੀ, ਢਿੱਡ 'ਚ 2 ਗੋਲੀਆਂ ਮਾਰੀਆਂ, ਪੈਰਾਮੈਡਿਕ ਕੋਈ ਆਫ ਡਿਊਟੀ ਸੀ, ਜਦੋਂ ਉਹ ਹਸਪਤਾਲ ਲਿਜਾਇਆ ਤੇ ਬੰਦੇ ਦੀ ਮੌਤ ਹੋ ਗਈ ਤੇ ਪਰਿਵਾਰ ਕਹਿੰਦਾ ਵੀ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਉਹਨੂੰ ਤਾਂ ਮੈਡੀਕਲ ਅਟੈਂਸ਼ਨ ਦੀ ਲੋੜ ਸੀ, ਉਹਨੂੰ ਮੌਤ ਦੀ ਲੋੜ ਨਹੀਂ ਸੀ ਕਿ ਉਹਨੂੰ ਮਾਰ ਦਿੱਤਾ ਜਾਂਦਾ, ਉਹਦਾ ਇਲਾਜ ਹੋਣਾ ਚਾਹੀਦਾ ਸੀ। ਦੁੱਖ ਤਾਂ ਇਹ ਸੀ ਕਿ ਹੋਣਾ ਕੀ ਚਾਹੀਦਾ ਸੀ ਤੇ ਕਰ ਕੀ ਦਿੱਤਾ। ਹੁਣ ਇੱਥੇ ਗੱਲ ਆਉਂਦੀ ਹੈ ਕਿ ਇਹਦਾ ਇਤਿਹਾਸਿਕ ਪਰਿਪੇਖ ਚ ਇਹਦਾ ਆਪਾਂ ਨੋਟਿਸ ਲੈ ਕੇ ਦੇਖਦੇ ਹਾਂ। ਸੋ 2019 ਦੀਆਂ ਰਿਪੋਰਟਸ ਕਹਿ ਰਹੀਆਂ ਨੇ ਕਿ 13 ਇੰਸਟੈਂਸਿਸ, ਪਹਿਲਾਂ ਤਾਂ 363 ਕੇਸਿਸ ਆਏ ਸੀ, ਕਲੋਜ਼ਡ ਕੇਸਿਸ 363 ਮਾਮਲਿਆਂ ਦੀ ਜਾਂਚ ਹੋਈ ਜਿੱਥੇ ਪੁਲਿਸ ਵਾਲਿਆਂ ਵੱਲੋਂ ਕਿਸੇ ਦਾ ਸੱਟ ਫਿੱਟ ਲੱਗੀ ਜਾਂ ਕਿਸੇ ਦੀ ਮੌਤ ਹੋਈ ਹੈ। ਉਹਨਾਂ ਵਿੱਚੋਂ 13 ਘਟਨਾਵਾਂ ਲਈਆਂ ਗਈਆਂ ਜਿਨ੍ਹਾਂ ਦੇ ਵਿੱਚੋਂ 15 ਪੁਲਿਸ ਆਫਿਸਰਸ ਦੇ ਖਿਲਾਫ ਚਾਰਜਸ ਲੱਗੇ ਨੇ, ਚਾਰਜਸ ਲੱਗੇ ਨੇ, ਕੋਰਟ ਵਿੱਚ ਜਾ ਕੇ ਫੇਰ ਬਰੀ ਹੋਣ ਦੀ ਗੁੰਜਾਇਸ਼ ਹੈ। ਸਿਰਫ ਤੇ ਸਿਰਫ ਚਾਰਜਸ ਲੱਗੇ 363 ਮਾਮਲਿਆਂ ਦੇ ਵਿੱਚੋਂ, ਕੇਸਿਸ ਦੇ ਵਿੱਚੋਂ 13 ਮਾਮਲਿਆਂ ਦੇ ਵਿੱਚ ਤੇ 15 ਮੁਲਾਜ਼ਮ ਆਉਂਦੇ ਸੀ, ਤੇ ਜੇ ਇਹਦੀ ਪਰਸੈਂਟੇਜ ਤੁਸੀਂ ਕੱਢ ਕੇ ਦੇਖੋਗੇ ਤਾਂ ਇਹ 3.6% ਚਾਰਜ ਰੇਟ ਹੈ। ਜਿੰਨੇ ਮਾਮਲੇ ਆਏ ਪੁਲਿਸ ਵਾਲਿਆਂ ਦੇ ਖਿਲਾਫ ਤੇ ਪੁਲਿਸ ਨੂੰ ਲੱਗਿਆ ਕਿ ਇਹ ਮਾਮਲਾ ਕੋਰਟ ਕਚਹਿਰੀ ਤੱਕ ਲਿਜਾਇਆ ਜਾਣ ਜੋਗੀ ਇਹਦੇ ਵਿੱਚ ਧਾਰਾ ਲੱਗ ਸਕਦੀਆਂ, ਤਾਂ 3.6% ਸੀਗੀ ਇਹ 2019 ਚ। 2018 ਦੇ ਵਿੱਚ ਸਿਰਫ 15 ਕੇਸਿਸ ਆਏ ਹੈ ਜਿਨ੍ਹਾਂ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਆਖੀ ਗਈ, ਚਾਰਜਸ ਲਗਾਏ ਗਏ ਆ ਸਿਰਫ ਘਟਨਾਵਾਂ ਤੋਂ ਬਾਅਦ, ਉਦੋਂ ਵੀ 3.6%, 4% ਵੀ ਕਹਿੰਦੇ ਛੇਤੀ ਛੇਤੀ ਦੇਖਿਆ ਨੀ ਸਵਾਏ 2017 ਤੋਂ, ਉਦੋਂ 4.9% ਸੀਗੇ। 367 ਕੇਸਿਸ ਦੇ ਵਿੱਚੋਂ ਸਿਰਫ 18 ਕੇਸਿਸ ਦੇ ਵਿੱਚ ਚਾਰਜਸ ਲੱਗੇ ਆ, ਔਰ ਚਾਰਜਸ ਲੱਗਣ ਦਾ ਮਤਲਬ ਇਹ ਨਹੀਂ ਕਿ ਪੁਲਿਸ ਨੇ ਜਿਹਦੇ ਚਾਰਜਸ ਲਗਾ ਤੇ ਉਹ ਕੋਰਟ ਵਿੱਚ ਜਾ ਕੇ ਵੀ ਪ੍ਰੂਫ ਹੋ ਜਾਣ, ਕਿਉਂਕਿ ਆਪਾਂ ਖਬਰਾਂ ਦੇ ਉੱਤੇ ਗੱਲ ਕਰਦੇ ਹੁੰਦੇ ਹਾਂ ਇਹ ਵੀ ਕਿ ਇੱਕ ਚਾਰਜਸ਼ੀਟ ਪੁਲਿਸ ਨੇ ਤਿਆਰ ਕੀਤੀ ਹੈ, ਫਿਰ ਉਹ ਚਾਰਜਸ ਦੇ ਉੱਪਰ 2-3 ਆਉਂਦੀਆਂ ਨੇ, ਉਹਦੇ ਵਿੱਚ ਪਲੀਡ ਗਿਲਟੀ, ਨੋਟ ਪਲੀਡ ਗਿਲਟੀ, ਤੇ ਫਿਰ ਅੱਗੇ ਉਹਦਾ ਟ੍ਰਾਇਲ ਚੱਲਦਾ ਤੇ ਫਿਰ ਅਗਲੇ ਦੇ ਪਰੀ ਹੋਣ ਦੀ ਵੀ ਗੁੰਜਾਇਸ਼ ਹੁੰਦੀ ਹੈ। ਇਹ ਨਹੀਂ ਕਿ ਪੁਲਿਸ ਨੂੰ ਜਿਹਨੇ ਚਾਰਜ ਕਰਤਾ ਤੇ ਕੋਰਟ ਸਿਰਫ ਰਬੜ ਸਟੈਂਪ ਲਾ ਕੇ ਕਹਿੰਦੇ ਚੱਕ ਦੋ ਜੀ ਬੰਦੇ ਤੇ, ਸਿਰਫ ਕੋਰਟ ਨੇ ਉਹਦਾ ਕੁਆਂਟਮ ਆਫ ਸੈਂਟੈਂਸ ਨਹੀਂ ਲੈਣਾ ਹੁੰਦਾ ਕਿ ਇਹਨੂੰ ਕਿੰਨੀ ਪਨਿਸ਼ਮੈਂਟ ਹੋਣੀ ਚਾਹੀਦੀ, ਕੋਰਟ ਨੇ ਇਹ ਵੀ ਦੇਖਣਾ ਹੁੰਦਾ ਕਿ ਚਾਰਜਸ ਸਹੀ ਲੱਗਿਆ ਕਿ ਗਲਤ ਲੱਗਿਆ, 2-3 ਬਹਿਸ ਵੀ ਕਰਦੀਆਂ। ਪਰ ਜੇ ਮਾਮਲੇ 4-5% ਹੀ ਬਣ ਰਹੇ ਨੇ, ਹੁਣ ਕੇਸਿਸ ਦੇ ਵਿੱਚ ਮੋਟੇ ਤੌਰ ਤੇ ਇਹ ਹੈ ਕਿ ਪੁਲਿਸ ਦੇ ਕੋਲ ਭਾਈ 100 ਕੰਪਲੇਂਟ ਆਈ, ਚਲੋ 49-51 ਹੋ ਗਏ, ਕਦੇ 60-40 ਹੋ ਗਏ, ਕੁਛ ਤਾਂ ਪਰਸੈਂਟੇਜ ਹੋ ਗਏ। ਜਿਹੜੀ ਆਹ ਐਵਰੇਜ ਨਿਕਲਦੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਇੰਡੀਕੇਟਿਵ ਲੱਗਦੀ ਹੈ ਕੁਝ ਲੋਕਾਂ ਨੂੰ, ਮੈਂ ਕਿਉਂ ਕਹਿੰਦਾ ਮੈਨੂੰ ਲੱਗਦਾ ਫਸਲ, ਕੁਝ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹਦੇ ਉੱਤੇ ਫਰਦਰ ਕੁਛ ਨਾ ਕੁਛ ਸਿਸਟਮ ਦੇ ਵਿੱਚ ਚੇਂਜਸ ਆਉਣੇ ਚਾਹੀਦੇ ਨੇ, ਨਹੀਂ ਤਾਂ ਇਹ ਮਾਮਲੇ ਇਸ ਤਰ੍ਹਾਂ ਇੱਕ ਟ੍ਰੈਜਡੀਜ਼ ਦੇ ਵਿੱਚ ਤਬਦੀਲ ਹੁੰਦੇ ਜਾ ਰਹੇ ਆ। ਸੋ ਇਹਨਾਂ ਟ੍ਰੈਜਡੀਜ਼ ਨੂੰ ਘਟਾਇਆ ਜਾ ਸਕਦਾ। ਸੋ ਹੁਣ ਇਹ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਵੱਲੋਂ ਜਿਵੇਂ ਇਹ ਗੇਜ਼ਲਰ ਦੀ ਮੌਤ ਹੋਈ ਹੈ ਪੁਲਿਸ ਮੁਲਾਜ਼ਮਾਂ ਦੇ ਹੱਥੋਂ, ਉਹ ਵੀ ਪ੍ਰੋਫੈਸ਼ਨ ਜਾਂ ਅੱਗੇ ਤੋਂ ਕਿਵੇਂ ਇਹਦੇ ਪ੍ਰਬੰਧ ਬੈਟਰ ਕੀਤੇ ਜਾ ਸਕਦੇ ਆ ਕਿ ਜਿਹੜੇ ਬੰਦਿਆਂ ਨੂੰ ਮੈਂਟਲ ਅਟੈਂਸ਼ਨ ਦੀ ਲੋੜ ਸੀ, ਥੋੜੇ ਬਹੁਤੇ ਇਲਾਜ ਨਾਲ ਉਹਨਾਂ ਦੀ ਜ਼ਿੰਦਗੀ ਬਚਾ ਕੇ ਉਹਨਾਂ ਨੂੰ ਸਿੱਧੇ ਰਾਹ ਪਾਇਆ ਜਾ ਸਕਦਾ ਸੀ ਤੇ ਜ਼ਿੰਦਗੀ ਚ ਬਿਹਤਰ ਇਨਸਾਨ ਬਣਨ ਦੇ ਮੌਕਿਆਂ ਉਹਨਾਂ ਨੂੰ ਪ੍ਰੋਵਾਈਡ ਕਰਵਾਏ ਜਾ ਸਕਦੇ ਸੀ, ਤੇ ਉਹ ਬੰਦਾ ਇਹ ਜਸਟ ਐਂਡ ਅਪ ਡਾਈਂਗ। ਤੇ ਜੇ ਉਹਦੇ ਵਿੱਚ ਕਿਤੇ ਆਪਣੇ ਸਿਸਟਮ ਦੇ ਵਿੱਚ ਕੁਛ ਇੰਪਰੂਵ ਕਰਨ ਵਾਲਾ ਹੋਵੇ ਤੇ ਇੰਨੀ ਗੱਲ ਕਹਿਣ ਚ ਤਾਂ ਕੋਈ ਹਰਜ ਨਹੀਂ ਨਾ। ਆਮ ਤੌਰ ਤੇ ਪੜ੍ਹੇ ਲਿਖੇ ਬੰਦੇ, ਪ੍ਰਾਈਮ ਮਿਨਿਸਟਰ ਆਫ ਕੈਨੇਡਾ ਜਾਂ ਈਵਨ ਸੁਪਰੀਮ ਕੋਰਟ ਦਾ ਜੱਜ ਵੀ ਮੇਰੇ ਨਾਲ ਅਗਰੀ ਹੋਏਗਾ ਕਿ ਰਮਨਜੀਤ ਯਾ ਦੇਰ ਇਜ਼ ਰੂਮ ਫੋਰ ਇੰਪਰੂਵਮੈਂਟ, ਦੇਰ ਇਜ਼ ਰੂਮ ਫੋਰ ਇੰਪਰੂਵਮੈਂਟ ਇਨ ਕੈਨੇਡੀਅਨ ਜਸਟਿਸ ਸਿਸਟਮ ਆਲਸੋ। ਇਹਨੇ ਰਮਨਜੀਤ ਸਰ ਜੇ ਹੁਣ ਮੈਨੂੰ ਕਹੋ ਕੋਈ ਤੇ ਮੈਨੂੰ ਵੀ ਮੰਨਣਾ ਪਊਗਾ ਕਿ ਰਮਨਜੀਤ ਤੇਰੀ ਪੱਤਰਕਾਰੀ ਦੇ ਵਿੱਚ ਵੀ ਭਰਾਵਾ ਜੇ ਬੜੇ ਸੁਧਾਰ ਕਰਨ ਦੀ ਲੋੜ ਹੈ। ਮੈਂ ਕਹੂੰਗਾ ਮੈਨੂੰ ਕਹਿਣਾ ਪਊਗਾ, ਮੈਂ ਕਹਿ ਨਹੀਂ ਸਕਦਾ, ਫਿਰ ਤਾਂ ਰੱਬ ਹੋ ਗਿਆ ਮੈਂ। ਜੇ ਮੈਂ ਰੱਬ ਨਹੀਂ ਹੋ ਸਕਦਾ ਤੇ ਸਾਡਾ ਸਿਸਟਮ ਵੀ ਰੱਬ ਨਹੀਂ ਹੋ ਸਕਦਾ, ਤੇ ਜੇ ਉਹਦੇ ਚ ਕੁਝ ਕਮਜ਼ੋਰੀਆਂ ਨੇ ਤਾਂ ਦੂਰ ਕਰ ਲੈਣੀਆਂ ਚਾਹੀਦੀਆਂ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਮੈਂਟਲ ਇਸ਼ੂਜ਼ ਤੇ ਐਂਗਜ਼ਾਇਟੀ ਨਾਲ ਸਫ਼ਰ ਕਰਦੇ ਲੋਕ ਵੀ ਪੁਲਿਸ ਦੇ ਹੱਥੋਂ ਮਾਰੇ ਜਾਣ, ਤੇ ਇਹੀ ਪੁਲਿਸ ਦੀ ਜਿਹੜੀ ਐਨਰਜੀ ਸੀ। ਤੇ ਵੈਸੇ ਹੀ ਕੈਨੇਡਾ ਦੇ ਵਿੱਚ ਤੁਸੀਂ ਇੱਕ ਗੱਲ ਦੇਖ ਕੇ ਦੇਖੋ ਕਿ ਸਾਡੇ ਤਾਂ ਕੈਪੀਟਲ ਪਨਿਸ਼ਮੈਂਟ ਵੀ ਹੈ ਨਹੀਂ ਯਾਰ। ਸਾਡੇ ਇੱਥੇ 100 ਕਤਲ ਕਰਨ ਵਾਲੇ ਬੰਦੇ ਨੂੰ ਵੀ ਸਜ਼ਾਏ ਮੌਤ ਨਹੀਂ ਹੈ, ਭਿਆਨਕ ਤੋਂ ਭਿਆਨਕ ਮਾਮਲੇ ਵਿੱਚ ਵੀ। ਪਰ ਕੁਛ ਮਾਮਲਿਆਂ ਦੇ ਵਿੱਚ ਕੁਛ ਵਿਅਕਤੀ ਸਾਡੇ ਆਪਣੇ ਪ੍ਰਬੰਧ ਦੇ ਹੱਥੋਂ ਮਾਰੇ ਜਾਂਦੇ ਹੋਣ, ਜਦੋਂ ਅਸੀਂ ਆਪਣੇ ਜਸਟਿਸ ਸਿਸਟਮ ਨੂੰ ਇੱਥੇ ਤੱਕ ਲੈ ਕੇ ਆਏ ਹਾਂ ਕਿ ਕਿਸੇ ਨੂੰ ਵੀ ਮੌਤ ਦੀ ਸਜ਼ਾ ਦੇਣ ਜੋਗੀ ਜਸਟਿਸ ਨਹੀਂ ਤਿਆਰ ਕੀਤੀ ਜਾ ਸਕਦੀ। ਨੋ ਬਡੀ ਕੈਨ ਡਿਲੀਵਰ ਅ ਜਜਮੈਂਟ ਵਿਚ ਇਜ਼ ਸੱਚ, ਵਿਚ ਹੈਜ਼ ਸੱਚ ਅ ਹਾਈ ਲੈਵਲ ਆਫ ਫਲੋਲੈਸ ਐਂਡ ਫੂਲ ਪਰੂਫ ਜਜਮੈਂਟ ਦੈਟ ਯੂ ਕੈਨ ਅਵਾਰਡ ਕੈਪੀਟਲ ਪਨਿਸ਼ਮੈਂਟ ਟੂ ਸਮਬਡੀ ਵਿਚ ਇਜ਼ ਇਰਰਿਵਰਟੇਬਲ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਏਡਾ ਵੱਡਾ ਏਡਾ ਦਰੁਸਤ ਫੈਸਲਾ ਮੈਂ ਨਹੀਂ ਦੇ ਸਕਦਾ ਕਿ ਕਿਸੇ ਦੀ ਜਾਨ ਲੈ ਲਈ ਜਾਵੇ, ਕਿਉਂਕਿ ਜਾਨ ਵਾਪਸ ਕੀਤੀ ਨਹੀਂ ਜਾ ਸਕਦੀ। ਇਹ ਨਹੀਂ ਹੈ ਕਿ ਉਹਦਾ ਅਪਰਾਧ ਛੋਟਾ ਹੈ, ਉਹਦਾ ਅਪਰਾਧ ਛੋਟਾ ਨਹੀਂ ਹੈ। ਇਹਦੇ ਵਿੱਚ ਸਾਡੀ ਕੰਡੀਸ਼ਨ ਇਸ ਗੱਲ ਦੇ ਉੱਤੇ ਖੜੀ ਹੁੰਦੀ ਹੈ ਕਿ ਅਸੀਂ ਏਡੇ ਕਾਬਲ ਨਹੀਂ ਹੋਏ, ਅਸੀਂ ਰੱਬ ਨਹੀਂ ਬਣੇ ਕਿ ਅਸੀਂ ਕਿਸੇ ਵਿਅਕਤੀ ਦੀ ਜਾਨ ਲੈ ਲਈਏ, ਕਿਉਂਕਿ ਕੱਲ ਨੂੰ ਜੇ ਉਹ ਫੈਸਲਾ ਗਲਤ ਹੁੰਦਾ ਤੇ ਉਹ ਵਾਪਸ ਪਲਟਿਆ ਨਹੀਂ ਜਾ ਸਕਦਾ। ਕੈਪੀਟਲ ਪਨਿਸ਼ਮੈਂਟ ਦਾ ਮਤਲਬ ਕੱਲਾ ਤੇ ਕੱਲਾ ਇਹ ਨਹੀਂ ਹੈ ਕਿ ਤਰਸ ਦੇ ਆਧਾਰ ਤੇ ਜਾਂ ਹੀਨੀਅਸ ਕ੍ਰਾਈਮ ਦੇ ਆਧਾਰ ਦੇ ਉੱਤੇ ਕਿਸੇ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਨਾ ਵੀ ਕਿ ਕਈ ਦੇਸ਼ਾਂ 'ਚ ਸਜ਼ਾਏ ਮੌਤ ਖਤਮ ਹੋਈ ਹੈ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਹਾਂ ਜੀ ਅਸੀਂ ਬੰਦਾ ਨਹੀਂ ਮਾਰਨਾ ਚਾਹੇ ਵੀ ਜਿੰਨੇ ਮਰਜ਼ੀ ਪਾਪ ਕੀਤੇ ਹੋਣ। ਇਸ ਕੰਡੀਸ਼ਨ 'ਤੇ ਨਹੀਂ ਹੈ, ਉਹਦੇ ਲਈ ਇਹ ਵੀ ਕੰਡੀਸ਼ਨ ਹੈ ਕਿ ਬਿਓਂਡ ਡਾਊਟ ਜਾ ਕੇ ਕਿ ਕਿਸੇ ਮਾਮਲੇ 'ਚ ਬਹੁਤ ਐਸੇ ਵੀ ਲੋਕ ਹੋਏ ਨੇ ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਫਸਾ ਕੇ ਸਜ਼ਾਵਾਂ ਦਿੱਤੀਆਂ ਗਈਆਂ ਨੇ ਤੇ ਸਜ਼ਾਏ ਮੌਤ ਦਿੱਤੀਆਂ ਗਈਆਂ ਨੇ। ਔਰ ਧਰਮ ਦੇ ਨਾਂ ਦੇ ਉੱਤੇ ਹੋਰ ਪੁਰਾਣੇ ਜ਼ਮਾਨੇ 'ਚ ਤੁਸੀਂ ਦੇਖ ਲਓ, ਸਾਰੇ ਲੋਕ ਅੱਜ ਕਹਿੰਦੇ ਆ ਕਿ ਜਿੰਨੇ ਤੁਹਾਡੇ ਪੈਗੰਬਰ ਨੇ ਉਹਨਾਂ ਦੇ ਵਿੱਚ ਤੁਸੀਂ ਲਾ ਲਓ 100% ਦੀ ਉਹ ਗਿਣਤੀ ਨਿਕਲ ਆਊਗੀ ਪੈਗੰਬਰਾਂ ਦੀ ਕਿ ਉਹਨਾਂ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀਆਂ ਗਈਆਂ ਸੀਗੀਆਂ। ਇਕੱਲੇ ਪੈਗੰਬਰ ਨਹੀਂ, ਦਾਨਿਸ਼ਮੰਦ ਵੀ ਹੋਣਗੇ, ਵਿਗਿਆਨੀ ਵੀ ਹੋਣਗੇ, ਸਾਇੰਟਿਸਟ ਵੀ ਹੋਣਗੇ, ਫਿਲਾਸਫਰ ਵੀ ਹੋਣਗੇ। ਤੇ ਹੁਣ ਬੰਦੇ ਨੂੰ ਇੰਨੀ ਕਾਕਲ ਆਈ ਹੈ ਕਿ ਓਦਾਂ ਦੇ ਗੁਨਾਹ ਨਹੀਂ ਆਪਾਂ ਕਰਦੇ ਨੇ। ਸੋ ਇਸ ਕਰਕੇ ਹੈ, ਸੋ ਇੱਥੇ ਵੀ ਜੇ ਕਿਸੇ ਦੀ ਜਾਨ ਜਾਂਦੀ ਹੈ ਸਿਸਟਮ ਦੇ ਵਿੱਚ ਘੱਟੋ ਘੱਟ ਇੰਨਾ ਪ੍ਰਬੰਧ ਹੋਣਾ ਚਾਹੀਦਾ ਕਿ ਹਰ ਵਿਅਕਤੀ ਨੂੰ ਵੱਧ ਤੋਂ ਵੱਧ ਉਹਦਾ ਜਿਉਂਦੇ ਰਹਿਣ ਦਾ ਅਧਿਕਾਰ ਹੈ ਉਹ ਸੁਰੱਖਿਅਤ ਰੱਖਿਆ ਜਾ ਸਕੇ। ਹਮ ਐਸਾ ਤੋਂ ਪ੍ਰਬੰਧ ਜਾਂ ਸਿਸਟਮ ਤਿਆਰ ਕਰਨ ਵਾਸਤੇ ਕੋਸ਼ਿਸ਼ ਤੋਂ ਕਰ ਸਕਦੇ ਹਨ, ਬਸ ਇੰਨੀ ਕੀ ਗੱਲ ਕਹਿਣੀ। ਆਪਾਂ ਇਹ ਨਹੀਂ ਕਹਿਣਾ ਹੈਗਾ, ਫਸਣਾ ਨਹੀਂ ਹੈ ਕਿ ਬਈ ਸਿਸਟਮ ਚ ਬਹੁਤ ਜ਼ਿਆਦਾ ਕਮਜ਼ੋਰੀਆਂ ਨੇ, ਬਸ ਇੰਨੀ ਕੀ ਗੱਲਬਾਤ ਅੱਜ ਹੋਣੀ ਸੀਗੀ ਜੀ। ਹੁਣ ਖਬਰਾਂ ਦਾ ਸਮਾਂ ਤੇ ਖਬਰਾਂ ਤੋਂ ਬਾਅਦ ਮਹਿਮਾਨ ਨਾਲ ਗੱਲਬਾਤ ਕਰਾਂਗੇ।
From Canada, Defense Day tribute to all Shohadas, a musical night with Shazia Mansoor, an elegant evening featuring an exclusive dinner and musical performances. September 9th at 6 p.m. Capital Banquet Center. For sale tickets and table booking, call 416-829-0908, 416-829-0908.
770 AM ਤੇ ਤੁਸੀਂ ਸੁਣ ਰਹੇ ਹੋ ਖਬਰਾਂ ਦਾ ਇਹ ਬੁਲੇਟਿਨ ਤੇ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਭਾਰਤ ਤੇ ਸਿੰਗਾਪੁਰ ਵਿਚਾਲੇ ਨਿਆਇਕ ਸਹਿਯੋਗ ਬਾਰੇ ਸਮਝੌਤਾ। ਰੂਸ ਨੇ 5 ਯੂਕਰੇਨੀ ਡਰੋਨ ਫੁੰਡੇ। ਬੰਗਲਾਦੇਸ਼ੀ ਹਿੰਦੂ ਖੁਦ ਨੂੰ ਘੱਟ ਗਿਣਤੀ ਨਾ ਸਮਝਣ ਕਿਹਾ ਹਸੀਨਾ ਨੇ। G20 ਸੰਮੇਲਨ ਤਹਿਤ ਜਿਲ ਬਾਇਡਨ ਤੋਂ ਬਾਅਦ ਹੁਣ ਸਪੇਨ ਦੇ ਰਾਸ਼ਟਰਪਤੀ ਹੋਏ ਕੋਵਿਡ ਪਾਜ਼ੇਟਿਵ। ਹਾਂਗਕਾਂਗ ਦੇ ਵਿਚ ਮੋਲੇਦਾਰ ਮੀਂਹ ਦੇ ਕਾਰਨ ਸੜਕਾਂ ਸਬਵੇ ਸਟੇਸ਼ਨ ਤੇ ਭਰਿਆ ਪਾਣੀ, ਸਕੂਲ ਕੀਤੇ ਗਏ ਬੰਦ। ਸਿੰਗਾਪੁਰ ਦੇ ਵਿਚ ਭਾਰਤੀ ਮੂਲ ਦੇ ਵਿਅਕਤੀ ਨੂੰ ਮੌਤ ਦੇ ਮਾਮਲੇ ਦੇ ਵਿਚ ਹੋਈ ਜੇਲ੍ਹ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਤੇ ਉਨ੍ਹਾਂ ਦੇ ਸਿੰਗਾਪੁਰ ਦੇ ਹਮਰੁਤਬਾ ਸੁੰਦਰੇਸ਼ ਮੈਨਨ ਦੋਵਾਂ ਮੁਲਕਾਂ ਦੇ ਸੁਪਰੀਮ ਕੋਰਟਾਂ ਦੇ ਵਿਚਾਲੇ ਸਮਝੌਤਾ ਹੋਣ ਸਮੇਂ ਹਾਜ਼ਰ ਸਨ। ਸੁਪਰੀਮ ਕੋਰਟ ਦੇ ਇਕ ਅਧਿਕਾਰੀ ਨੇ ਦਸਿਆ ਕਿ ਚੀਫ ਜਸਟਿਸ ਡੀਵਾਈ ਚੰਦਰਚੂੜ ਸਿੰਗਾਪੁਰ ਦੇ ਅਧਿਕਾਰ ਦੀ ਯਾਤਰਾ ਤੇ ਨੇ। ਅਧਿਕਾਰੀ ਨੇ ਕਿਹਾ ਕਿ ਦੋਵੇਂ ਚੀਫ ਜਸਟਿਸ ਨਿਆਇਕ ਸਹਿਯੋਗ ਦੇ ਖੇਤਰ ਚ ਭਾਰਤ ਤੇ ਸਿੰਗਾਪੁਰ ਦੇ ਸੁਪਰੀਮ ਕੋਰਟ ਵਿਚਾਲੇ ਸਮਝੌਤੇ ਦੇ ਦਸਤਖਤ ਕਰਨ ਵੇਲੇ ਦੇ ਗਵਾਹ ਬਣੇ ਨੇ। ਇਸ ਸਮਝੌਤੇ ਦੇ ਵੇਰਵੇ ਅਜੇ ਪ੍ਰਾਪਤ ਨਹੀਂ ਹੋ ਸਕੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਸਟਿਸ ਮੈਨਨ ਨੇ ਭਾਰਤ ਦੀ ਯਾਤਰਾ ਕੀਤੀ ਤੇ ਉਹ 3 ਫਰਵਰੀ ਨੂੰ ਭਾਰਤ ਦੇ ਸੁਪਰੀਮ ਕੋਰਟ ਦੇ ਬੈਂਚ ਵਿਚ ਵੀ ਬੈਠੇ ਨੇ। ਰੂਸ ਨੇ ਲੰਘੀ ਰਾਤ ਆਪਣੇ ਖੇਤਰਾਂ ਤੇ ਘੁੰਮਦੇ 5 ਡਰੋਨ ਫੁੰਡਣ ਦਾ ਦਾਅਵਾ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਦੇ ਵਿੱਚੋਂ ਇੱਕ ਡਰੋਨ ਦਾ ਨਿਸ਼ਾਨਾ ਰਾਜਧਾਨੀ ਮਾਸਕੋ ਸੀ, ਉਹ ਜਿਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ। ਉਧਰ ਰੂਸ ਨੇ ਡੈਨੂਬੇ ਨਦੀ ਤੇ ਵਸੇ ਯੂਕਰੇਨ ਦੇ ਬੰਦਰਗਾਹੀ ਸ਼ਹਿਰ ਇਜ਼ਮਾਇਲ ਦੇ ਹਵਾਈ ਹਮਲੇ ਚੌਥੇ ਦਿਨ ਵੀ ਜਾਰੀ ਰੱਖੇ। ਓਡੀਸ਼ਾ ਦੇ ਖੇਤਰੀ ਰਾਜਪਾਲ ਉਲੇਹਾ ਕੀਪਰ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੌਰਾਨ ਅਨਾਜ ਭੰਡਾਰਨ ਦੇ ਲਈ ਬਣਾਏ ਸਾਈਲੋ ਸਣੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪੁੱਜਿਆ ਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਇਹ ਹਮਲਾ ਅਜਿਹੇ ਮੌਕੇ ਹੋਇਆ ਜਦੋਂ ਅਜੇ ਇਕ ਦਿਨ ਪਹਿਲਾਂ ਦੋਨੇਸਤਕ ਵਿਚ ਪੂਰਵੀ ਸ਼ਹਿਰ ਕੋਸਟਿਆਨ ਨਿਵਿਕਾ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਰੂਸੀ ਮਿਜ਼ਾਈਲ ਹਮਲੇ ਦੇ ਵਿਚ 17 ਜਾਨਾਂ ਜਾਂਦੀਆਂ ਰਹੀਆਂ। ਘੱਟੋ ਘੱਟ 32 ਵਿਅਕਤੀ ਜ਼ਖਮੀ ਹੋ ਗਏ ਨੇ। ਇਸ ਹਮਲੇ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ 2 ਰੋਜ਼ਾ ਫੇਰੀ ਨੂੰ ਫਿੱਕਾ ਪਾ ਦਿੱਤਾ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੇ G20 ਸੰਮੇਲਨ ਤੇ ਕੋਰੋਨਾ ਦਾ ਪਰਛਾਵਾਂ ਦਿਖਾਈ ਦੇਣ ਲੱਗਿਆ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਪਤਨੀ ਜਿਲ ਬਾਇਡਨ ਦੀ ਕੋਵਿਡ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ ਤੇ ਹੁਣ ਸਪੇਨ ਦੇ ਰਾਸ਼ਟਰਪਤੀ ਪੈਂਡਰੋ ਸਾਂਚੇਜ਼ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕਰਦਿਆਂ ਹੋਇਆਂ ਸਾਂਚੇਜ਼ ਨੇ ਕਿਹਾ ਕਿ ਮੈਂ ਠੀਕ ਮਹਿਸੂਸ ਕਰ ਰਿਹਾ ਪਰ ਮੈਂ ਭਾਰਤ ਦੀ ਯਾਤਰਾ ਨਹੀਂ ਕਰ ਸਕਾਂਗਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਆਪਣੀ ਪਤਨੀ ਜਿਲ ਦੇ ਨਾਲ G20 ਸਿਖਰ ਸੰਮੇਲਨ ਚ ਸ਼ਾਮਲ ਹੋਣ ਦੇ ਲਈ 7 ਅਗਸਤ ਨੂੰ ਦਿੱਲੀ ਜਾਣ ਵਾਲੇ ਸਨ। ਇਸ ਤੋਂ ਪਹਿਲਾਂ ਜਿਲ ਤੇ ਜੋ ਬਾਇਡਨ ਦਾ ਕੋਵਿਡ ਟੈਸਟ ਕੀਤਾ ਗਿਆ। ਇਸ ਦੀ ਰਿਪੋਰਟ 5 ਅਗਸਤ ਨੂੰ ਆਈ ਜਿਸ ਵਿਚ ਜੋ ਬਾਇਡਨ ਦੀ ਰਿਪੋਰਟ ਨੈਗੇਟਿਵ ਪਰ ਉਨ੍ਹਾਂ ਦੀ ਪਤਨੀ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹਾਂਗਕਾਂਗ ਦੇ ਵਿਚ ਸ਼ੁੱਕਰਵਾਰ ਨੂੰ ਸਕੂਲ ਬੰਦ ਕਰ ਦਿੱਤੇ ਗਏ ਨੇ। ਸਟਾਕ ਐਕਸਚੇਂਜ ਤੇ ਵਪਾਰ ਨੂੰ ਰੋਕ ਦਿੱਤਾ ਗਿਆ ਕਿਉਂਕਿ ਸ਼ਹਿਰ ਵਿਚ ਰਾਤ ਭਰ ਪਏ ਭਾਰੀ ਮੀਂਹ ਦੇ ਕਾਰਨ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਸੜਕਾਂ ਦੇ ਨਾਲ ਨਾਲ ਭੂਮੀਗਤ ਸਬਵੇ ਸਟੇਸ਼ਨ ਤੇ ਪਾਣੀ ਭਰ ਗਿਆ। ਵੀਰਵਾਰ ਰਾਤ ਤੋਂ ਸ਼ਹਿਰ ਦੇ ਵਿਚ ਭਾਰੀ ਮੀਂਹ ਪੈ ਰਿਹਾ। ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਮੌਸਮ ਸ਼ੁੱਕਰਵਾਰ ਦੁਪਹਿਰ ਤੱਕ ਅਜਿਹਾ ਰਹੇਗਾ। ਹਾਂਗਕਾਂਗ ਆਬਜ਼ਰਵੇਟਰੀ ਨੇ ਕਿਹਾ ਕਿ ਉਸਨੇ ਵੀਰਵਾਰ ਰਾਤ 11 ਵਜੇ ਤੋਂ ਅੱਧੀ ਰਾਤ ਦੇ ਵਿਚਕਾਰ 1 ਘੰਟੇ ਵਿਚ 158.1 ਮਿਲੀਮੀਟਰ ਮੀਂਹ ਰਿਕਾਰਡ ਕੀਤਾ। ਸਭ ਤੋਂ ਵੱਧ ਕਾਲੀ ਬਾਰਿਸ਼ ਦੀ ਚੇਤਾਵਨੀ ਲਗਭਗ 2 ਸਾਲਾਂ ਦੇ ਵਿਚ ਪਹਿਲੀ ਵੀਰਵਾਰ ਰਾਤ ਨੂੰ ਜਾਰੀ ਕੀਤੀ ਗਈ ਤੇ ਸ਼ੁੱਕਰਵਾਰ ਸਵੇਰੇ ਵੀ ਜਾਰੀ ਰਹੀ। ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਬਾਹਰ ਹਨ ਤਾਂ ਸੁਰੱਖਿਅਤ ਥਾਂ ਤੇ ਪਨਾਹ ਲੈ ਲੈਣ। ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋ ਰਹੀਆਂ ਵੀਡੀਓ ਦੇ ਵਿਚ ਭੂਮੀਗਤ ਸਰਵੇ ਸਟੇਸ਼ਨ ਵਿਚ ਪਾਣੀ ਭਰ ਗਿਆ ਤੇ ਨਾਲ ਹੀ ਨਾਲ ਸਟੇਸ਼ਨ ਦੀਆਂ ਪੌੜੀਆਂ ਤੇ ਐਸਲੇਟਰਾਂ ਤੇ ਪਾਣੀ ਵਗਦਾ ਦਿਖਾਈ ਦੇ ਰਿਹਾ। ਹੋਰ ਵੀਡੀਓਜ਼ ਦੇ ਵਿਚ ਹੜ ਵਾਲੀਆਂ ਸੜਕਾਂ ਤੇ ਚਿੱਕੜ ਵਾਲੇ ਪਾਣੀ ਵਿਚ ਫਸੀਆਂ ਕਾਰਾਂ ਨੂੰ ਦਿਖਾਇਆ ਗਿਆ। ਇਸ ਵਿਚ ਸ਼ਹਿਰ ਦੀ ਕ੍ਰਾਸ ਹਾਰਬਰ ਸੁਰੰਗ ਵੀ ਸ਼ਾਮਲ ਹੈ ਜੋ ਹਾਂਗਕਾਂਗ ਟਾਪੂ ਨੂੰ ਕੋਲੂਨ ਨਾਲ ਜੋੜਦੀ ਹੈ। ਇਕ ਹੋਰ ਵੀਡੀਓ ਵਿਚ ਸ਼ਹਿਰ ਦੇ ਪੂਰਵੀ ਚਾਈਵਾਨ ਜ਼ਿਲ੍ਹੇ ਦੇ ਵਿਚ ਇਕ ਸ਼ਾਪਿੰਗ ਮਾਲ ਚ ਪਾਣੀ ਭਰਿਆ ਦਿਖਾਇਆ ਗਿਆ। ਸ਼ਹਿਰ ਦੀਆਂ ਜ਼ਿਆਦਾਤਰ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਨਾਲ ਹੀ ਨਾਲ ਸ਼ਹਿਰ ਦੇ ਸਬਵੇ ਨੈਟਵਰਕ ਦੇ ਕੁਝ ਹਿੱਸੇ ਵੀ ਜੋ ਮੀਂਹ ਨਾਲ ਪ੍ਰਭਾਵਿਤ ਹੋਏ ਨੇ। ਅਧਿਕਾਰੀਆਂ ਨੇ ਘੋਸ਼ਣਾ ਕੀਤੀ ਹੈ ਕਿ ਦਿਨ ਦੇ ਲਈ ਕਲਾਸਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਗੈਰ ਜ਼ਰੂਰੀ ਕਰਮਚਾਰੀਆਂ ਨੂੰ ਆਪਣੇ ਕੰਮ ਵਾਲੀਆਂ ਥਾਵਾਂ ਤੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਸਿੰਗਾਪੁਰ ਦੇ ਵਿਚ ਭਾਰਤੀ ਮੂਲ ਦੇ ਫੋਕਲਿਫਟ ਆਪਰੇਟਰ ਨੂੰ ਇਕ ਹਾਦਸੇ ਦੇ ਵਿਚ ਹੋਈ ਉਸਦੇ ਸਾਥੀ ਦੀ ਮੌਤ ਦੇ ਮਾਮਲੇ ਵਿਚ 18 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਭਾਰਤੀ ਮੂਲ ਦੇ ਵਿਅਕਤੀ ਦੇ ਦੋਸ਼ ਸੀ ਕਿ ਉਸਦੀ ਲਾਪਰਵਾਹੀ ਦੇ ਕਾਰਨ ਹਾਦਸੇ ਦੇ ਵਿਚ ਉਸਦੇ ਸਾਥੀ ਦੀ ਮੌਤ ਹੋਈ ਹੈ। ਜਨ ਸ਼ਕਤੀ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਵੀਰਵਾਰ ਨੂੰ ਰਿਪੋਰਟ ਜਾਰੀ ਕਰਕੇ ਕਿਹਾ ਹੈ ਕਿ 7 ਜੁਲਾਈ 2022 ਨੂੰ ਵਾਪਰੀ ਘਟਨਾ ਦੇ ਲਈ ਇਹ ਗਣੇਸ਼ਨ ਨੂੰ ਵਰਕ ਕੰਪਲੈਕਸ ਸੇਫਟੀ ਐਂਡ ਹੈਲਥ ਐਕਟ ਤਹਿਤ 15 ਅਗਸਤ ਨੂੰ ਸਜ਼ਾ ਸੁਣਾਈ ਗਈ ਸੀ। 7 ਜੁਲਾਈ 2022 ਨੂੰ ਗਣੇਸ਼ਨ ਇਕ ਬਹੁ ਮੰਜ਼ਿਲਾ ਕਾਰ ਪਾਰਕਿੰਗ ਸਥਾਨ ਤੇ ਫੋਰਕਲਿਫਟ ਚਲਾ ਰਿਹਾ ਸੀ ਜਿੱਥੇ ਉਸਦਾ ਸਹਿਯੋਗੀ ਕੁੰਜੱਪਾ ਮਾਕੇਸ਼ ਕੇਬਲ ਵਿਛਾ ਰਿਹਾ ਸੀ। ਚੈਨਲ ਨਿਊਜ਼ ਏਸ਼ੀਆ ਦੇ ਅਨੁਸਾਰ ਫੋਰਕਲਿਫਟ ਚਲਾਉਂਦੇ ਸਮੇਂ ਵਾਪਰੇ ਹਾਦਸੇ ਵਿਚ ਮਾਕੇਸ਼ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਦੱਖਣੀ ਬ੍ਰਾਜ਼ੀਲ ਦੇ ਵਿਚ ਚੱਕਰਵਾਤੀ ਤੂਫਾਨ ਦੇ ਕਾਰਨ ਆਏ ਹੜ੍ਹ ਦੇ ਨਾਲ ਕਈ ਸ਼ਹਿਰਾਂ ਦੇ ਵਿਚ ਘਰ ਪਾਣੀ ਵਿਚ ਡੁੱਬ ਗਏ ਤੇ ਵਾਹਨ ਪਾਣੀ ਦੇ ਵਿਚ ਫਸ ਗਏ ਤੇ ਕਈ ਸੜਕਾਂ ਪਾਣੀ ਵਿਚ ਡੁੱਬ ਗਈਆਂ। ਹੜ੍ਹ ਕਾਰਨ ਘੱਟੋ ਘੱਟ 31 ਲੋਕਾਂ ਦੀ ਮੌਤ ਹੋ ਗਈ ਤੇ 2300 ਤੋਂ ਲੋਕ ਬੇਘਰ ਹੋ ਗਏ ਨੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਗਵਰਨਰ ਐਡੁਆਂਡੋ ਲਾਇਤੇ ਨੇ ਕਿਹਾ ਕਿ ਸੋਮਵਾਰ ਰਾਤ ਤੋਂ ਜਾਰੀ ਤੂਫਾਨ ਨੇ 60 ਤੋਂ ਵੱਧ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ। ਇਹ ਤੂਫਾਨ ਰਿਓ ਗ੍ਰਾਂਡੇ ਡੋ ਸੁਲ ਰਾਜ ਲਈ ਸਭ ਤੋਂ ਵਿਨਾਸ਼ਕਾਰੀ ਤਬਾਹੀ ਬਣ ਗਿਆ। ਲਾਇਤੇ ਨੇ ਸਰਕਾਰ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀ ਗਈ ਵੀਡੀਓ ਵਿਚ ਕਿਹਾ ਕਿ ਅਸੀਂ ਹਵਾਈ ਸਰਵੇਖਣ ਦੇ ਕਾਰਨ ਤੋਂ ਬਾਅਦ ਸਥਿਤੀ ਦੀ ਗੰਭੀਰਤਾ ਦਾ ਅਹਿਸਾਸ ਕੀਤਾ। ਇਸ ਤਬਾਹੀ ਦੇ ਨਾਲ ਨਦੀ ਦੇ ਕੰਢੇ ਰਹਿਣ ਵਾਲੇ ਲੋਕ ਹੀ ਨਹੀਂ ਸਗੋਂ ਪੂਰੇ ਸ਼ਹਿਰ ਪ੍ਰਭਾਵਿਤ ਹੋਏ ਨੇ। ਮੰਗਲਵਾਰ ਨੂੰ ਬਚਾਅ ਟੀਮਾਂ ਦੇ ਵੱਲੋਂ ਇਹ ਵੀਡੀਓ ਲਈ ਗਈ ਤੇ ਆਨਲਾਈਨ ਨਿਊਜ਼ ਸਾਈਟ G1 ਵੱਲੋਂ ਪ੍ਰਕਾਸ਼ਿਤ ਇੱਕ ਵੀਡੀਓ ਦੇ ਵਿਚ ਕੁਝ ਪਰਿਵਾਰ ਆਪਣੇ ਘਰਾਂ ਦੀਆਂ ਛੱਤਾਂ ਤੇ ਖੜੇ ਹੋ ਕੇ ਮਦਦ ਲਈ ਗੁਹਾਰ ਲਗਾ ਰਹੇ ਸਨ। ਸੜਕਾਂ ਤੇ ਵਗਦੇ ਤੇਜ਼ ਪਾਣੀ ਨੇ ਕਈ ਇਲਾਕਿਆਂ ਦਾ ਮੁੱਖ ਸ਼ਹਿਰਾਂ ਨਾਲੋਂ ਸੰਪਰਕ ਪੂਰੀ ਤਰ੍ਹਾਂ ਕੱਟ ਦਿੱਤਾ। ਭਾਰਤ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਹਿੰਦਰ ਸਿੰਘ ਧੋਨੀ ਇਨ੍ਹਾਂ ਦਿਨੀਂ ਅਮਰੀਕਾ ਦੇ ਦੌਰੇ ਤੇ ਨੇ ਜਿੱਥੇ ਉਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਗੋਲਫ ਖੇਡਦੇ ਦੇਖਿਆ ਗਿਆ। ਸਾਬਕਾ ਅਮਰੀਕੀ ਰਾਸ਼ਟਰਪਤੀ ਨੇ ਬੈਡ ਮਿਨਿਸਟਰ ਤੇ ਟਰੰਪ ਨੈਸ਼ਨਲ ਗੋਲਫ ਕਲੱਬ ਦੇ ਵਿਚ ਭਾਰਤੀ ਵਿਕਟ ਕੀਪਰ ਬੱਲੇਬਾਜ਼ ਦੀ ਮੇਜ਼ਬਾਨੀ ਇੰਡੀਆ ਦਾ ਨਾਮ ਬਦਲ ਕੇ ਭਾਰਤ ਰੱਖਣ ਦੇ ਕਿਆਸਾਂ ਦੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਸਿਖਰਲੇ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਜੇਕਰ ਸੰਬੰਧਿਤ ਮੁਲਕ ਵੱਲੋਂ ਅਜਿਹੀ ਕੋਈ ਅਪੀਲ ਮਿਲਦੀ ਹੈ ਤਾਂ ਉਹ ਇਸ ਤੇ ਗੌਰ ਜ਼ਰੂਰ ਕਰਨਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਵੱਲੋਂ G20 ਆਗੂਆਂ ਨੂੰ ਦਿੱਤੇ ਜਾਣ ਵਾਲੇ ਰਾਤਰੀ ਭੋਜ ਦੇ ਸੱਦੇ ਦੇ ਵਿਚ ਉਨ੍ਹਾਂ ਨੂੰ ਪ੍ਰੈਜ਼ੀਡੈਂਟ ਆਫ਼ ਇੰਡੀਆ ਦੀ ਥਾਂ